ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬਿਤ ਦਾਹਕ ਪ੍ਰਕਾਸ਼ ਹੈ ਕਾਠ ਮੇਂ ਅਗਨ ਜੈਸੇ, ਚੇਤਨ ਪ੍ਰਕਾਸ਼ ਹੈ ਮਨ ਬੁੱਧ ਗਾਤ ਮੈਂ, ਮਨ ਚਛਰਾ ਦੇਨ ਨਿਹਰ ਸਭ ਕਾਲ ਜਾਣ, ਮਨ ਚਛਰਾ ਦੇਨ ਪ੍ਰਕਾਸ਼ ਦੇਖਿਓ ਤਾਤ ਮੈਂ। ਦਾਤ ਪ੍ਰਕਾਸ਼ ਹੈ ਕਾਠ ਮੈਂ ਅਗਨ ਜੈਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਧਿਆਤਮ ਪ੍ਰਕਾਸ਼ ਦੇ ਮੱਧ ਦੇ ਨੇੜੇ ਆਪਾਂ ਪਹੁੰਚ ਰਹੇ ਹਾਂ। ਜਿਵੇਂ ਸਿੱਖ ਨੇ ਪ੍ਰਸ਼ਨ ਕੀਤਾ ਗੁਰੂ ਜੀ ਨੂੰ ਵੀ ਗੁਰੂ ਜੀ ਬ੍ਰਹਮ ਦਾ ਜਿਹਦੇ ਬਾਰੇ ਤੁਸੀਂ ਦੱਸ ਰਹੇ ਹੋ ਕਿ ਜਦੋਂ ਆਪਣੇ ਆਪ ਨੂੰ ਬ੍ਰਹਮ ਜਾਣ ਲਈ ਦਾ ਇਹੀ ਜਾਗਰਤ ਅਵਸਥਾ ਹੈ, ਜਦੋਂ ਆਪਣੇ ਆਪੇ ਨੂੰ ਉਸ ਵਿਆਪਕ ਰੂਪ ਜਾਣ ਲੈਣਾ ਇਹੀ ਬ੍ਰਹਮ ਅਵਸਥਾ ਹੈ, ਇਹੀ ਜਾਗਰਤ ਅਵਸਥਾ ਹੈ। ਦੱਸੋ ਉਹ ਬ੍ਰਹਮ ਆਤਮਾ ਮੇਰਾ ਜਾਂ ਪਰਮਾਤਮਾ ਦਾ ਰੂਪ ਕਿਹੜਾ ਹੈ, ਰੰਗ ਕਿਹੜਾ, ਉਹਦਾ ਆਕਾਰ ਕੈਸਾ ਹੈ, ਅਤੇ ਕਾਬਿਦ ਵਸੇ ਸਰੀਰ ਕਿਸ ਤਰ੍ਹਾਂ ਸਰੀਰ ਵਿੱਚ ਵਸ ਰਿਹਾ ਹੈ, ਇਹ ਆਪ ਜੀ ਕਿਰਪਾ ਕਰਕੇ ਮੈਨੂੰ ਦੱਸੋ, ਜਿਸ ਕਰਕੇ ਮੇਰਾ ਭਰਮ ਦੂਰ ਹੋ ਸਕੇ, ਇਹ ਸੰਸੇ ਦੀ ਪੀੜਾ ਜਿਹੜੀ ਮੇਰੀ ਦੂਰ ਹੋ ਸਕੇ। ਤਾਂ ਗੁਰੂ ਜੀ ਨੇ ਕਬਿੱਤ ਦੇ ਰਾਹੀਂ ਸਿੱਖਿਆ ਦਿੱਤੀ ਸੀ ਕਿ ਸਿੱਖ ਤੇਰਾ ਜਿਹੜਾ ਆਤਮਾ ਉਹ ਤੇ ਉਹ ਬ੍ਰਹਮ ਪਰਮੇਸ਼ਰ ਜੋ ਆਜ ਅਵਿਨਾਸ਼ੀ ਪਰਪੂਰਨ ਪ੍ਰਕਾਸ਼ੀ ਹੈ, ਉਸੇ ਤਰ੍ਹਾਂ ਦਾ ਤੇਰਾ ਆਤਮਾ ਹੈ। ਉਹ ਆਤਮਾ ਆਪਣਾ ਤੂੰ ਅਨਿਤਾ ਪ੍ਰਤੀ ਸੁੱਖਾਂ ਦੀ ਰਾਸ, ਸੁੱਖਾਂ ਦੀ ਪੂੰਜੀ ਜਾਣ ਲਾ। ਇਹ ਵਾਰ ਵਾਰ ਤੁਕਾਏਗੀ ਕੁਝ ਕਵਿਤਾ ਵਿੱਚ, ਇਹੀ ਆਜ ਅਵਿਨਾਸ਼ੀ ਪਰਪੂਰਨ ਪ੍ਰਕਾਸ਼ੀ, ਉਹਦਾ ਅਰਥ ਉਹੀ ਸਮਝਦੇ ਜਾਣਾ ਜੋ ਇੱਕ ਵਾਰ ਕਰ ਦਿੱਤਾ ਉਸੇ ਤਰ੍ਹਾਂ ਹੀ ਲੱਗੇਗਾ ਕਿ ਅੱਜ ਅਜਨਮਾ ਅਵਿਨਾਸ਼ੀ ਨਾਸ ਤੋਂ ਰਹਿਤ ਹੈ, ਪਰਿਪੂਰਨ ਵਿਆਪਕ ਹੈ, ਲਬਾਲਪ ਭਰਿਆ ਹੋਇਆ ਸਭ ਥਾਂ, ਭਾਵ ਜੀ ਦੇ ਬਿਨਾਂ ਕੋਈ ਵੀ ਥਾਂ ਖਾਲੀ ਨਹੀਂ। ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਹਾ ਸਰਬ ਠਾਈ, ਪ੍ਰਕਾਸ਼ ਸਰੂਪ ਹੈ ਜੋ ਸ਼ੇਖਟ ਜੋਤੀ ਨੂੰ ਪ੍ਰਕਾਸ਼ ਕਰ ਰਿਹਾ ਹੈ, ਅਥਵਾ ਜੜ ਚੇਤਨ ਨੂੰ ਜੋ ਪ੍ਰਕਾਸ਼ ਕਰ ਰਿਹਾ ਹੈ। ਐਸਾ ਜੋ ਪਰਮਾਤਮਾ ਹੈ, ਸੁਖਦੇਵ ਸੁਖ ਰਾਸੀ ਐਸੋ ਨਿੱਤ ਗਾਨ ਆਤਮ ਹੈ। ਸੁਖਦੇਵ ਸੰਤ ਨਿਰਮਲੇ ਮਹਾਂਪੁਰਸ਼ ਕਹਿੰਦੇ ਹੈ, ਇਹ ਸਿੱਖ ਐਸਾ ਜਿਹੜਾ ਤੇਰਾ ਨਿਤਾ ਪ੍ਰਤੀ ਸੁੱਖਾਂ ਦੀ ਰਾਸ, ਸੁੱਖਾਂ ਦੀ ਪੂੰਜੀ ਆਤਮਾ ਹੈ, ਉਹਨੂੰ ਤੂੰ ਗਾਣ ਕਹੀਏ ਜਾਣਨਾ ਕਰ, ਵਿਚਾਰ ਲੈਣਾ ਕਰ। ਸੋ ਆਓ ਅੱਜ ਆਪਾਂ ਕਬੇ ਤਗੜਾ ਪੜ੍ਹੀਏ। ਕਬਿਤ ਦਾਹਕ ਪ੍ਰਕਾਸ਼ ਹੈ ਕਾਠ ਮੈਂ ਅਗਨ ਜੈਸੇ, ਇਹ ਸਿੱਖ ਜਿਸ ਪ੍ਰਕਾਰ ਕਾਠ ਮੈਂ ਕਹੀਏ ਲੱਕੜਾਂ ਦੇ ਵਿੱਚ ਅਗਨੀ ਅੱਗ ਜਿਹੜੀ ਹੈ ਉਹ ਦਾਹਕ ਸਾੜਨ ਵਾਲੀ ਹੁੰਦੀ, ਦਾਹ ਕਾ ਕਹੀਏ ਕਰਨ ਵਾਲੀ, ਸਾੜ ਦਾਹ ਨਾਮ ਦਾ ਸਾੜਨ ਦਾ, ਕਾ ਨਾਮ ਦਾ ਕਰਨ ਦਾ, ਸਾੜਨ ਵਾਲੀ ਦਾਹ ਕਰਨ ਵਾਲੀ, ਅਤੇ ਪ੍ਰਕਾਸ਼ ਹੈ, ਪ੍ਰਕਾਸ਼ ਰੂਪ ਹੁੰਦੀ ਹੈ, ਚਾਨਣ ਕਰਨ ਵਾਲੀ ਹੁੰਦੀ ਹੈ। ਕਾਠ ਮੈਂ ਕਹੀਏ ਹਰ ਲੱਕੜ ਦੇ ਵਿੱਚ, ਜਿਸ ਤਰ੍ਹਾਂ ਹਰ ਲੱਕੜ ਦੇ ਵਿੱਚ ਅੱਗ ਜਿਹੜੀ ਆ ਉਹ ਪ੍ਰਕਾਸ਼ ਕਰਨ ਵਾਲੀ ਹੁੰਦੀ ਹੈ ਅਤੇ ਦਾਹ ਸਾੜਨ ਵਾਲੀ ਹੁੰਦੀ ਹੈ। ਚੇਤਨ ਪ੍ਰਕਾਸ਼ ਹੈ ਮਨ ਬੁੱਧ ਗਾਦਮ ਹੈ, ਬਸ ਇਸੇ ਤਰ੍ਹਾਂ ਹੀ ਹੂਬ ਹੂ ਜਿਹੜਾ ਚੇਤਨ ਆ ਉਹ ਵੀ ਪ੍ਰਕਾਸ਼ ਰੂਪ ਹੈ। ਕਿਹਨੂੰ ਪ੍ਰਕਾਸ਼ ਰਿਹਾ ਹੈ? ਮਨ ਨੂੰ ਅਤੇ ਬੁੱਧ ਨੂੰ ਅਤੇ ਗਾਤ ਮੈਂ ਕਹੀਏ ਸਰੀਰ ਨੂੰ। ਸਰੀਰ ਵਿੱਚ ਵੀ, ਮਨ ਵਿੱਚ ਵੀ, ਬੁੱਧ ਵਿੱਚ ਵੀ ਚੇਤਨ ਦਾ ਹੀ ਪ੍ਰਕਾਸ਼ ਹੈ। ਉਹ ਚੇਤਨ ਪ੍ਰਕਾਸ਼ ਕਰਨ ਵਾਲਾ ਮਨ ਵਿੱਚ, ਬੁੱਧ ਵਿੱਚ, ਇਹ ਮਨ ਵੀ ਜੜ ਆ ਤੇ ਬੁੱਧ ਵੀ ਜਾੜਿਆ, ਸਰੀਰ ਵੀ ਜਾੜਿਆ। ਪੰਜ ਤੱਤਾਂ ਤੋਂ ਬਣੀ ਜਿਹੜੀ ਸ੍ਰਿਸ਼ਟੀ ਆ ਉਹ ਸਾਰੀ ਜਾੜਿਆ। ਪੰਜ ਤੱਤਾਂ ਤੋਂ ਹੀ ਮਨ ਬੁੱਧ ਬਣੇ ਹੈ, ਇਹ ਆਪਣੇ ਆਪ ਕੁਝ ਨਹੀਂ ਕਰਨ ਵਾਲੇ। ਉਹ ਪਿੱਛੇ ਦੱਸਿਆ ਹੀ ਨਾ ਵੀ ਇਹ ਜਿਹੜੀ ਬੁੱਧੀ ਆ ਇਹ ਤੇ ਜਾੜਿਆ ਆਪਣੇ ਆਪ ਸੁਖੋਪਤ ਅਵਸਥਾ ਵਿੱਚ ਬੁੱਧੀ ਮਨ ਦੋਵੇਂ ਲੀਨ ਹੋ ਜਾਂਦੇ ਆ। ਉੱਥੇ ਵੀ ਚੇਤਨੀ ਪ੍ਰਕਾਸ਼ ਕਰ ਰਿਹਾ ਹੁੰਦਾ ਕਿ ਜਾਗਰਤ ਅਵਸਥਾ ਵਿੱਚ ਤੇ ਸੁਭਨ ਅਵਸਥਾ ਵਿੱਚ ਇਹ ਦੋਨਾਂ ਨੂੰ ਮਨ ਬੁੱਧ ਨੂੰ ਪ੍ਰਕਾਸ਼ ਹੀ ਚੇਤਨੀ ਪ੍ਰਕਾਸ਼ ਰਿਹਾ ਹੁੰਦਾ ਤੇ ਜਾਗਰਤ ਅਵਸਥਾ ਵਿੱਚ ਤੇ ਪ੍ਰਤੱਖ ਸਾਰੇ ਸਰੀਰ ਨੂੰ ਪ੍ਰਕਾਸ਼ ਰਿਹਾ ਹੈ। ਹਾਂਜੀ, ਸੁਖੋਪਤੀ ਅਵਸਥਾ ਵਿੱਚ ਪ੍ਰਾਣ ਜਿਹੜੇ ਹੈ ਉਹਨਾਂ ਨੂੰ ਸੱਤਾ ਮਿਲ ਰਹੀ ਹੈ ਅਤੇ ਉਹ ਚੱਲ ਰਹੇ ਹੈ। ਮਨ ਬੁੱਧ ਤੋਂ ਪਰੇ ਆਤਮਾ ਆਪਾਂ ਪਿੱਛੇ ਪੜ੍ਹ ਆਏ ਹਾਂ। ਇਸ ਤਰ੍ਹਾਂ ਕਿ ਜਿਵੇਂ ਲੱਕੜ ਦੇ ਵਿੱਚ ਵੇਖੋ ਕਿਵੇਂ ਉਹ ਅੱਗ ਜਿਹੜੀ ਸਮਾਈ ਹੁੰਦੀ ਹੈ, ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੁੱਧ ਮਹਿ ਘੀਆ, ਜਿਵੇਂ ਸਾਰੇ ਦੁੱਧ ਵਿੱਚ ਘਿਓ ਜਿਹੜਾ ਹੈ ਹੀ, ਜਿੱਥੇ ਦੁੱਧ ਉੱਥੇ ਘਿਓ ਹੈ ਹੀ, ਉਹ ਕੱਢਣਾ ਪੈਂਦਾ। ਜਿੱਥੇ ਲੱਕੜ ਹੈ ਉਹਦੇ ਵਿੱਚ ਹੀ ਆ ਗਿਆ, ਇਹ ਅੱਗ ਲੱਗਦੀ ਆਪਾਂ ਮਹਿਸੂਸ ਕਰਦੇ ਹਾਂ ਪਰ ਉਹਦੇ ਵਿੱਚ ਹੀ ਆ ਗਿਆ। ਉਹ ਅੱਗ ਨੂੰ ਮਿਲਣ ਦੀ ਦੇਰ ਹੁੰਦੀ ਆ ਅਤੇ ਉਹ ਜਦੋਂ ਵਾਂਸ ਵੇਖੋ ਦਾਵਾ ਨਾਲ ਲੱਗਦੀ ਦਾਵਾ ਗਣੀ, ਉਹ ਵਾਂਸ ਆਪੋ ਵਿੱਚ ਚੰਗਿਆੜਾ ਜਿਹਾ ਮਾਰਦੇ ਫਿਰ ਅੱਗ ਵਿੱਚ ਪ੍ਰਕਾਸ਼ ਹੋ ਕੇ ਲੱਗੀ ਜਾਂਦੀ, ਇਹਦੇ ਵਿੱਚ ਹੀ ਆ ਗਿਆ। ਬਨਸਪਤੀ ਚਿੰਨੀ ਸਾਰੀ ਦੇ ਵਿੱਚ ਹੀ ਆ ਗਿਆ। ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮੱਧ ਹੋ ਜਾਈ ਆ, ਉੱਚਿਆਂ ਵਿੱਚ ਨੀਵਿਆਂ ਵਿੱਚ ਸਾਰਿਆਂ ਵਿੱਚ ਪਰਮੇਸ਼ਰ ਦੀ ਜੋਤ ਸਮਾਣੀ ਹੈ। ਉਹ ਮਾਇਆ ਦਾ ਪਤੀ ਪਰਮੇਸ਼ਰ ਸਾਰੇ ਜੀਆਂ ਵਿੱਚ ਹੀ ਸਮਾਇਆ ਹੋਇਆ ਹੈ, ਘਟਾ ਘਟਾਂ ਵਿੱਚ, ਘਟ ਪਾ ਹਿਰਦੇ ਵਿੱਚ। ਅਤੇ ਹਿਰਦੇ ਜੀ ਹਿਰਦਾ ਹੀ ਮਨ ਆ ਨਾ, ਮਨ ਬੁੱਧ ਹਿਰਦੇ ਜੀ ਆ। ਇਸ ਤਰ੍ਹਾਂ ਮਨ ਵਿੱਚ, ਬੁੱਧ ਵਿੱਚ ਅਤੇ ਸਰੀਰ ਵਿੱਚ ਚੇਤਨ ਦਾ ਹੀ ਪ੍ਰਕਾਸ਼ ਹੈ। ਮਨ ਚੱਛ ਰਾਜਨ ਨੇ ਆਰੂ ਸਭ ਕਾਲ ਜਾਨ। ਹੇ ਪਿਆਰੇ ਸਿੱਖ, ਜਿਹੜਾ ਤੇਰਾ ਮਨ ਆ, ਜਿਹੜਾ ਅਥਵਾ ਮਨ ਜੀਵਾਂ ਦਾ, ਅਤੇ ਚੱਛ ਇਹ ਸੰਸਕ੍ਰਿਤ ਚਕਸ਼ੂ ਕਿਹਾ ਜਾਂਦਾ, ਇੱਥੇ ਪੰਜਾਬੀ ਵਿੱਚ ਲਿਖਣ ਕਰਕੇ ਚੱਛ ਲਿਖਿਆ। ਚੱਛ ਨਾਮ ਨੇਤਰ ਦਾ, ਚੱਛ ਰਾਦ ਨੇਤਰ ਅਤੇ ਆਦਿ ਆਪ ਪੰਜ ਜਿਹੜੇ ਗਿਆਨ ਇੰਦਰੇ ਹੈ, ਅੱਖਾਂ, ਨੱਕ, ਕੰਨ, ਰਸਨਾ, ਚਮੜੀ, ਪੰਜ ਗਿਆਨ ਇੰਦਰੇ ਅਤੇ ਮਨ, ਨਿਆਰੋ ਸਭ ਕਾਲ ਜਾਣ। ਇਹ ਜਿਹੜੇ ਸਾਰੇ ਆ ਸਾਰੇ ਸਭ ਕਾਲ ਸਾਰੇ ਸਮਿਆਂ ਵਿੱਚ ਨਿਆਰੋ ਅਲੱਗ ਜਾਣ ਜਾਣਨਾ ਕਾਰ, ਮਨ ਚੱਛਰਾ ਦਿਨ ਨਿਆਰੋ ਸਭ ਕਾਲ ਜਾਣ। ਉਸ ਜਿਹੜਾ ਚੇਤਨ ਆ ਉਹ ਚੇਤਨ ਨੂੰ ਤੂੰ ਮਨ ਤੋਂ ਵੀ ਅਤੇ ਪੰਜ ਗਿਆਨ ਇੰਦਰਿਆਂ ਤੋਂ ਵੀ ਨਿਆਰਾ ਅਲੱਗ ਵੱਖਰਾ ਹੀ ਸਾਰੇ ਸਮਿਆਂ ਵਿੱਚ ਜਾਣ ਲਾ, ਵੱਖਰਾ ਆ ਉਹ। ਮਨ ਚੱਛ ਰਾਦਨ ਪ੍ਰਕਾਸ਼ ਦੇਖੋ ਤਾਤਮੈਂ ਕਹੀਏ ਪਿਆਰੇ। ਹੇ ਤਾਤ ਪਿਆਰੇ ਸਿੱਖ, ਉਸ ਨੂੰ ਜਿਹੜਾ ਮੈਂ ਦਾ ਅਰਥ ਭਾਵ, ਉਸ ਨੂੰ ਮੈਂ ਜਿਹੜਾ ਹੈ ਮਨ ਅਤੇ ਚੱਛ ਰਾਦਨ ਅੱਖ ਤੋਂ ਲੈ ਕੇ ਚਾਰੇ ਹੋਰ ਗਿਆਨ ਇੰਦਰੇ, ਪੰਜੇ ਗਿਆਨ ਇੰਦਰੇ ਨੂੰ ਪ੍ਰਕਾਸ਼ ਚਾਨਣ ਕਰਨ ਵਾਲਾ ਦੇਖਿਓ ਦੇਖਣਾ ਕੀਤਾ ਹੈ। ਭਾਵ ਉਸ ਚੇਤਨ ਨੂੰ ਤੂੰ ਸਾਰਿਆਂ ਸਮਿਆਂ ਵਿੱਚ ਇਹਨਾਂ ਤੋਂ ਵੱਖਰਾ ਜਾਣ। ਗਿਆਨ ਇੰਦਰ ਦੇ ਬੜੀ ਦੂਰ ਦੀ ਗੱਲ, ਸੂਖਮ ਸਰੀਰ ਤੋਂ ਪਰੇ ਨਾ ਉਹ ਚੇਤਨ, ਸੂਖਮ ਸਰੀਰ ਤੋਂ ਤੂੰ ਸਾਰੇ ਸਮਿਆਂ ਵਿੱਚ ਵੱਖਰਾ ਜਾਣ ਲਾ, ਪਰ ਸਾਰਿਆਂ ਨੂੰ ਪ੍ਰਕਾਸ਼ ਕਰਨ ਵਾਲਾ ਤੂੰ, ਮੈਂ ਇਹਨੂੰ ਦੇਖਿਆ ਤੂੰ ਵੀ ਦੇਖ। ਕਿੱਦਾਂ ਬੱਤੀ ਜਿਹੜੀ ਆ ਉਹ ਬਲਬ ਤੋਂ ਵੱਖਰੀ ਆ, ਹਾਂਜੀ, ਪਰ ਬਲਬ ਕੀ ਆ, ਬਲਬ ਦੀ ਸਾਰੀ ਬਣਤਰ ਬਣੀ ਹੋਈ ਅਤੇ ਉਹ ਬੱਤੀ ਵੱਖਰੀ, ਜਦੋਂ ਬੱਤੀ ਆਉਂਦੀ ਹੈ ਤਾਂ ਬਲਬ ਜਾਗ ਜਾਂਦਾ, ਜਦੋਂ ਨਹੀਂ ਹੁੰਦੀ ਉਦੋਂ ਬੱਤੀ ਬੁੱਝ ਜਾਂਦੀ। ਇਸੇ ਤਰ੍ਹਾਂ ਵਾਹਿਗੁਰੂ ਦੀ ਜਿਹੜੀ ਸੱਤਾ ਜਿੰਨਾ ਚਿਰ ਇਸ ਸਰੀਰ ਵਿੱਚ ਹੁੰਦੀ ਹੈ, ਉਹਨਾਂ ਚਿਰ ਸਰੀਰ ਮਨ ਬੁੱਧ ਚਿੱਤ ਸਭ ਕਿਰਿਆ ਕਰਦੇ ਹਾਂ। ਜਦੋਂ ਉਹਦੀ ਸੱਤਾ ਨਿਕਲ ਜਾਂਦੀ ਆ ਉਦੋਂ ਪੰਜ ਭੂਤਕ ਸਰੀਰ ਜੜ ਹੋ ਜਾਂਦਾ, ਸੂਖਮ ਸਰੀਰ 'ਚ ਪਰਮੇਸ਼ਵਰ ਦੀ ਸੱਤਾ ਰਹਿ ਜਾਂਦੀ। ਉਹ ਸੂਖਮ ਸਰੀਰ ਹੀ ਜਿਹੜਾ ਲੋਕ ਪਰਲੋਕ 'ਚ ਲੇਖਾ ਜੋਖਾ ਕਰਦਾ, ਜਿੰਨਾ ਚਿਰ ਸੱਤਾ ਹੈ ਉਨਾ ਚਿਰ ਹੀ ਸਾਰੇ ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਮਨ ਬੁੱਧ ਕੰਮ ਕਰਦੇ ਹੈ। ਅਤੇ ਬੱਤੀ ਜਿਵੇਂ ਬਲਬ ਨੂੰ ਪ੍ਰਕਾਸ਼ ਕਰ ਰਹੀ ਹੈ, ਸਾਡਾ ਸਰੀਰ ਬਲਬ ਦੀ ਨਿਆਈ ਹੈ। ਹਾਂਜੀ, ਬਣਤਰ ਚਲੋ ਵੱਖਰੀ ਹੈ, ਪਰਮੇਸ਼ਵਰ ਦੀ ਸੱਤਾ ਰੂਪ ਜਿਹੜੀ ਬੱਤੀ ਹੈ ਉਹ ਕੰਮ ਕਰ ਰਹੀ ਹੈ। ਜਿੰਨਾ ਚਿਰ ਜਗਦੀ ਹੈ ਉਨਾ ਚਿਰ ਇਹ ਸਰੀਰ ਰੂਪੀ ਬਲਬ ਜਗਦਾ, ਜਦੋਂ ਸੱਤਾ ਨਿਕਲ ਜਾਂਦੀ ਹੈ ਬਲਬ ਬੁੱਝ ਜਾਂਦਾ। ਇਸ ਪ੍ਰਕਾਰ ਬੱਤੀ ਵੱਖਰੀ ਵੀ ਆ, ਵੇਖੋ ਬਲਬ ਨੂੰ ਪ੍ਰਕਾਸ਼ ਵੀ ਕਰਦੀ ਆ, ਚਾਨਣ ਵੀ ਕਰ ਦਿੰਦੀ ਜਦੋਂ ਆਉਂਦੀ, ਅਤੇ ਨਿਆਰੀ ਵੀ ਹੈ ਅਤੇ ਪ੍ਰਕਾਸ਼ ਕਰਨ ਵਾਲੀ ਵੀ ਹੈ। ਮਨ ਵੀ ਇਸੇ ਤਰ੍ਹਾਂ, ਅਤੇ ਪੰਜ ਗਿਆਨ ਇੰਦਰੇ ਵੀ ਨਿਆਰੇ ਸਾਰੇ ਸਮੇਂ ਜਾਣ ਲਾ, ਅਤੇ ਮਨ ਜਿਹੜਾ ਵਾ ਅਤੇ ਪੰਜ ਗਿਆਨ ਇੰਦਰੀ ਆ ਇਹਨਾਂ ਸਾਰਿਆਂ ਨੂੰ ਪ੍ਰਕਾਸ਼ ਕਰਨ ਵਾਲਾ ਦੇਖਿਆ ਉਹ ਚੇਤਨ। ਮਨ ਚੱਛਰ ਆਦਨ ਅਤੇ ਪਾਈ ਇਹਨਾਂ ਰੂਪ ਜਾ ਕੋ, ਅਤੇ ਜਾ ਕੋ ਜਿਸ ਚੇਤਨ ਦਾ ਮਨ ਅਤੇ ਇੰਦਰੀਆਂ ਕਰਕੇ, ਗਿਆਨ ਇੰਦਰੀਆਂ ਕਰਕੇ ਰੂਪ, ਕਰਮ ਇੰਦਰੀ ਕਰਕੇ ਰੂਪ ਆਕਾਰ ਨਹੀਂ ਪਾਇਆ ਜਾ ਸਕਦਾ, ਨਹੀਂ ਪਾ ਸਕੀ ਦਾ ਜਿਹਦੇ ਸਰੂਪ ਨੂੰ, ਰੂਪ ਦਾ ਕਹੀ ਹੈ ਆਕਾਰ ਨੂੰ ਜਿਹਦੇ ਸਰੂਪ ਨੂੰ, ਉਹਦਾ ਸਰੂਪ ਰੂਪ ਵੀ ਬਹੁਤ ਬੇਅੰਤੀ ਤਕੜਾ ਪ੍ਰਕਾਸ਼ ਦਾ ਚੇਤਨ ਦਾ, ਅਤੇ ਜਿਹਦਾ ਆਕਾਰ ਪਾਇਆ ਵੀ ਨਹੀਂ ਜਾਂਦਾ ਇਹਨਾਂ ਉਹ ਇਹਨਾਂ ਵਿਸ਼ਿਆਂ ਦਾ ਨਹੀਂ ਹੈ, ਇੰਦਰੀਆਂ ਦਾ ਵਿਸ਼ਾ ਨਹੀਂ ਹੈ। ਭਾਵ ਆਪਾਂ ਕਹਿੰਦੇ ਨਾ ਆਗਮ ਅਗੋਚਰ, ਮਨ ਬੁੱਧ ਤੋਂ ਉਹ ਰਹਿਤ ਹੈ, ਪਰੇ ਹੈ, ਉਹ ਮਨ ਬੁੱਧ ਦੀ ਗਮਤਾ ਤੋਂ ਪਰੇ, ਇੰਦਰੀਆਂ ਦੀ ਗਮਤਾ ਤੋਂ ਪਰੇ ਆ। ਅਗੋਚਰ ਇੰਦਰੀਆਂ ਦਾ ਉਹ ਵਿਸ਼ਾ ਹੀ ਨਹੀਂ ਹੈ। ਕਿੱਦਾਂ ਵਿਸ਼ਾ ਨਹੀਂ ਆ? ਜਿਨ੍ਹਾਂ ਦੀ ਕਮਾਈ ਆ ਉਹ ਜਦੋਂ ਧਿਆਨ ਲਾਉਂਦੇ ਆ, ਧਿਆਨ ਲਾਉਂਦੇ ਇੱਥੇ ਨੇਤਰਾਂ ਦੇ ਵਿਚਕਾਰ ਭਰਵੱਟਿਆਂ ਦੀ ਤ੍ਰਿਗਟੀ 'ਚ, ਜਦੋਂ ਇੱਥੇ ਤੁਸੀਂ ਧਿਆਨ ਲਾਓਗੇ ਤਾਂ ਧਿਆਨ ਲੱਗਦਾ ਨੇਤਰ ਬੰਦ ਕਰਕੇ। ਹਾਂਜੀ, ਜਦੋਂ ਪ੍ਰਕਾਸ਼ ਦਾ ਦਰਸ਼ਨ ਕਰਨਾ ਤਾਂ ਨੇਤਰ ਬੰਦ ਜ਼ਰੂਰ ਕਰਨੇ ਪੈਣਗੇ, ਜਿਹੜਾ ਆਪਣੇ ਅੰਦਰ ਦਾ ਪ੍ਰਕਾਸ਼ ਹੈ ਚੇਤਨ ਦਾ, ਉਦੋਂ ਨੇਤਰ ਬੰਦ ਕਰਨੇ ਪੈਣਗੇ। ਜਦੋਂ ਫਿਰ ਉਹ ਬੜਾ ਪ੍ਰਕਾਸ਼ ਆ, ਉਹ ਪ੍ਰਕਾਸ਼ ਇੱਥੇ ਦਸਮ ਦੁਆਰ ਦੇ ਹਿੱਸੇ 'ਚ ਹੁੰਦਾ ਹੈ, ਸਿਰ ਦੇ ਵਿੱਚ। ਅਤੇ ਹੁਣ ਜਿੱਥੇ ਪ੍ਰਕਾਸ਼ ਹੋ ਰਿਹਾ, ਜਿੱਥੇ ਹਜ਼ਾਰ ਪੰਖੜੀਆਂ ਦਾ ਕਮਲ ਹੈ, ਅਤੇ ਸਹੰਸਰਨਾਮਾ ਚੱਕਰ ਹੈ, ਇੱਥੇ ਪ੍ਰਕਾਸ਼ ਹੁੰਦਾ ਉਹ। ਜਦੋਂ ਪ੍ਰਕਾਸ਼ ਹੋਣਾ ਵਾ ਅਤੇ ਸਤਸੰਗ ਜੀ, ਉਦੋਂ ਤਾਂ ਨਾ ਤਾਂ ਅੱਖਾਂ ਨਹੀਂ ਉਹ ਵੇਖਣਾ ਪ੍ਰਕਾਸ਼, ਨਾ ਉਹ ਮਨ ਨੇ ਪ੍ਰਕਾਸ਼ ਵੇਖਣਾ। ਉਹ ਤਾਂ ਸੁੱਤੇ ਸਿੱਧ ਪ੍ਰਕਾਸ਼ ਆ ਜਿਹੜਾ ਅੰਦਰ ਹੋਣਾ, ਸੁੱਤੇ ਸਿੱਧ ਹੋਇਆ ਹੋਵੇ ਸਾਡੇ, ਹੁਣ ਹੋਇਆ ਨਹੀਂ, ਹੋਇਆ ਹੋਵੇ ਅੰਦਰ ਉਹਦਾ ਦਰਸ਼ਨ ਕਰਾਂਗੇ ਅਤੇ ਐ ਸੁੱਤੇ ਸਿੱਧ ਅੱਖਾਂ ਬੰਦ, ਮਨ ਦੀਆਂ ਬਿਰਤੀਆਂ ਸੰਕੋਚਾਂਗੇ, ਐਂ ਸੁੱਤੇ ਸਿੱਧ ਹੀ ਅੰਦਰ ਹੀ ਲੋ ਹੋਊਗੀ, ਇਹ ਮਹਿਸੂਸ ਕਰਨ ਵਾਲੀ ਗੱਲ ਆ। ਉਦੋਂ ਤੇ ਕੰਨ, ਨੱਕ, ਅੱਖਾਂ, ਮੁੱਖ, ਇਹ ਸਰੀਰ ਸਾਰਾ ਸ਼ਾਂਤ ਕਰਨਾ ਪਊਗਾ ਅਤੇ ਐ ਅੰਦਰ ਪ੍ਰਕਾਸ਼ ਹੋਊਗਾ ਸਾਰੇ ਸਰੀਰ ਦੇ ਵਿੱਚ ਹੀ, ਬੇਅੰਤ ਬੇਅੰਤੀ ਅੰਦਰ ਐਂ ਲੋਆਂ ਹੀ ਲੋਆਂ ਹੋ ਜਾਣਗੀਆਂ। ਅਤੇ ਉਹ ਹੁਣ ਜਿਹੜਾ ਚੇਤਨ ਦਾ ਪ੍ਰਕਾਸ਼ ਆ, ਭਾਵ ਆਪਣੇ ਸਰੂਪ ਦਾ ਪ੍ਰਕਾਸ਼ ਆ, ਉਹ ਮਨ ਤੋਂ ਵੀ ਅਤੇ ਇਹ ਗਿਆਨ ਇੰਦਰੀਆਂ ਕਰਕੇ ਉਹਦੇ ਰੂਪ ਆਕਾਰ ਸਰੂਪ ਨੂੰ ਪਾਈ ਨਹੀਂ ਪਾਇਆ ਨਹੀਂ ਜਾ ਸਕਦਾ। ਆਤ ਹੀ ਅਨੂਪ ਦੇਖ ਅੱਧ ਪੁੱਤ ਬਾਤ ਮੈਂ, ਇਹ ਮੈਂ ਕਹਿੰਦੇ ਆਤ ਕਹੀਏ, ਬਹੁਤ ਬੇਅੰਤ ਹੀ ਜਿਹੜੀ ਅਨੂਪ ਉਪਮਾ ਤੋਂ ਰਹਿਤ ਅਨੋਖੀ ਹੀ ਇਹ ਜਿਹੜੀ ਹੈ ਅਦਭੁਤ ਕਹੀਏ ਅਚਰਜ ਹੀ ਬਾਤ ਗੱਲ ਦੇਖ ਦੇਖੀ ਹੈ। ਮੈਂ ਦਾ ਅਰਥ ਮੈਂ ਆ ਬਹੁਤ ਬੇਨਤੀ ਹੈ ਉਪਮਾ ਤੋਂ ਰਹਿਤ ਗੱਲ ਦੇਖੀ ਹੈ ਵੀ ਵੇਖੋ ਉਹ ਕੈਸਾ ਪ੍ਰਕਾਸ਼ ਆ। ਇਹ ਅੰਦਰ ਪ੍ਰਕਾਸ਼ ਵੀ ਮਨ ਬੁੱਤ ਨੇਤਰਾਂ ਨੂੰ ਕਰੀ ਜਾ ਰਿਹਾ ਹੈ ਅਤੇ ਵੱਖਰਾ ਵੀ ਰਹਿ ਰਿਹਾ ਹੈ ਅਤੇ ਇਹਨਾਂ ਦਾ ਵਿਸ਼ਾ ਵੀ ਨਹੀਂ ਹੈ। ਇਹਨਾਂ ਨੂੰ ਪ੍ਰਕਾਸ਼ਨ ਵਾਲਾ ਵੀ ਹੈ ਅਤੇ ਇਹਨਾਂ ਦਾ ਵਿਸ਼ਾ ਵੀ ਨਹੀਂ ਹੈ। ਭਾਵੇਂ ਅੱਗੇ ਹੀ ਹੈ ਪਿੱਛੇ ਪਿੱਛੇ ਹੈ, ਉਹ ਸਭ ਤੋਂ ਪਿੱਛੇ ਪ੍ਰਕਾਸ਼ ਆ, ਇਹ ਅੱਗੇ ਹੈ। ਇਹ ਪਤਾ ਨਹੀਂ ਲੱਗਦਾ ਇਹਨਾਂ ਨੂੰ ਪਿੱਛੋਂ ਕੌਣ ਸਾਨੂੰ ਪ੍ਰਕਾਸ਼ ਕਰ ਰਿਹਾ ਹੈ। ਆ ਜਾ ਬਿਨਾਸੀ ਭਰਪੂਰਨ ਪ੍ਰਕਾਸ਼ੀ ਉਹ ਜੋ ਬ੍ਰਹਮ ਪਰਮੇਸ਼ਰ ਚੇਤਨ ਅਜਨਮਾ ਹੈ, ਨਾਸ ਤੋਂ ਰਹਿਤ ਹੈ, ਪਰਿਪੂਰਨ ਹੈ, ਪ੍ਰਕਾਸ਼ ਪ੍ਰਕਾਸ਼ ਰੂਪ ਹੈ, ਸੁਖਦੇਵ ਸੁਖ ਰਸ ਹੈ, ਐਸਾ ਨਿਤਗਨ ਆਦਮ ਹੈ। ਸੁਖਦੇਵ ਜੀ ਕਹਿੰਦੇ ਹੈ ਸੁੱਖਾਂ ਦੀ ਰਾਸ ਹੈ, ਐਸਾ ਨਿਤਾ ਪ੍ਰਤੀ ਤੇਰਾ ਆਤਮਾ, ਤੂੰ ਗਾਣ ਕੇ ਜਾਣ ਲੈਣਾ ਕਰ। ਜਾਂ ਇੱਦਾਂ ਵੀ ਲੱਗ ਜਾਂਦਾ ਵੀ ਤੇਰਾ ਆਤਮਾ ਅਜਨਮਾ ਹੈ, ਨਾਸ ਤੋਂ ਰਹਿਤ, ਪਰਿਪੂਰਨ, ਵਿਆਪਕ ਹੈ ਅਤੇ ਪ੍ਰਕਾਸ਼ ਰੂਪ ਹੈ ਅਤੇ ਸੁੱਖਾਂ ਦੇ ਰਾਸਤੇ ਇਸ ਤਰ੍ਹਾਂ ਉਹਨੂੰ ਜਾਣ ਲੈਣਾ ਕਰ। ਅਤੇ ਇੱਦਾਂ ਵੀ ਲੱਗ ਜਾਂਦਾ ਵੀ ਜੋ ਅਜਨਮਾ ਅਵਿਨਾਸ਼ੀ ਪਰਪੂਰਨ ਪਰਮੇਸ਼ਰ ਪ੍ਰਕਾਸ਼ੀ ਹੈ ਅਤੇ ਐਸਾ ਹੀ ਤੇਰਾ ਜਿਹੜਾ ਹੈ ਸੁੱਖਾਂ ਦੀ ਰਾਸ ਹਮੇਸ਼ਾ ਹੀ ਆਤਮਾ ਹੈ, ਜਾਣ ਲੈਣਾ ਕਰ। ਉਂਝ ਉਤਲਾ ਜਿਹੜਾ ਹਿੱਸਾ ਅੱਜ ਅਵਿਨਾਸ਼ੀ ਪਰਪੂਰਨ ਪ੍ਰਕਾਸ਼ੀ ਇਹ ਦੋਵੇਂ ਰੂਪਾਂ ਵਿੱਚ ਅਰਥਾਂ ਵੀ ਲੱਗ ਜਾਂਦਾ ਪਰਮੇਸ਼ਰ ਦਾ ਅੱਧਾ ਗਲਾ ਕੇ ਵੀ ਉਹ ਜੈਸਾ ਜੋ ਪਰਮੇਸ਼ਰ ਐਸਾ ਹੈ ਅਤੇ ਇਸੇ ਤਰ੍ਹਾਂ ਤੇਰਾ ਆਤਮਾ ਹੈ, ਜਾਂ ਵੀ ਜੋ ਜਨਮਾ ਅਵਿਨਾਸ਼ੀ ਪਰਿਪੂਰਨ ਪ੍ਰਕਾਸ਼ੀ ਹੈ ਇਹ ਐਸਾ ਤੇਰਾ ਆਤਮਾ ਸੁੱਖਾਂ ਦੀ ਰਾਸ। ਕਬਿਤ ਮੁੱਖ ਕੋ ਅਭਾਸ ਜੈਸੇ ਦਰਸ਼ਨ ਦਰਪਣ ਮੈਂ ਦੇਖੀਅਤ। ਅੱਗੇ ਹੋਰ ਕਹਿ ਰਹੇ ਹੇ ਸਿੱਖ, ਜਿਸ ਪ੍ਰਕਾਰ ਆਪਣੇ ਜਿਹੜਾ ਮੁੱਖ ਕੋ ਮੁੱਖ ਦਾ ਅਭਾਸ ਕਹੀਏ ਅਕਸ ਪ੍ਰਤੀਬਿੰਬ ਪਰਛਾਵਾਂ ਮੂਰਤ ਜੈਸ ਤੇ ਦਰਪਣ ਦੇ ਵਿੱਚ ਭਾਵ ਸ਼ੀਸ਼ੇ ਦੇ ਵਿੱਚ ਦੇਖੀਏ ਤਾਂ ਦੇਖੀਦਾ ਹੈ। ਜਿਸ ਤਰ੍ਹਾਂ ਆਪਣਾ ਮੂੰਹ ਦਾ ਜਿਹੜਾ ਪਰਛਾਵਾਂ ਸ਼ੀਸ਼ੇ ਵਿੱਚ ਦੇਖੀਦਾ, ਆਪਾਂ ਵੇਖਦੇ ਨਾ ਸ਼ੀਸ਼ਾ ਅਤੇ ਆਪਣਾ ਜਿਹੜਾ ਮੂੰਹ ਜਦੋਂ ਵੇਖਦੇ ਹਾਂ ਅਤੇ ਉਹ ਸ਼ੀਸ਼ੇ ਵਿੱਚ ਇੱਕ ਦਿਖਦਾ, ਜਿਹੜਾ ਅੰਦਰ ਸ਼ੀਸ਼ੇ ਵਿੱਚ ਦਿਖ ਰਿਹਾ ਸਾਡਾ ਮੂੰਹ ਉਹਨੂੰ ਪ੍ਰਤੀਬਿੰਬ ਅਕਸ ਪਰਛਾਵਾਂ ਕਿਹਾ ਜਾਂਦਾ ਹੈ। ਮੁੱਖ ਤੇਰਾ ਨਿਆਰ ਤਾਹੇ ਗਾਨੀ ਆ ਤਗਾਤ ਮੈਂ ਅਤੇ ਤਾਹੇ ਕਹੀਏ ਉਸ ਨੂੰ ਆਪਣੇ ਗਾਤ ਸਰੀਰ ਦੇ ਮੈਂ ਕਹੀਏ ਵਿੱਚੋਂ ਸਰੀਰ ਦੇ ਵਿੱਚੋਂ ਮੁੱਖ ਤੇ ਮੁੱਖ ਤੋਂ ਨਿਆਰਾ ਅਲੱਗ ਵੱਖਰਾ ਨਹੀਂ ਗਨੀਅਤ ਜਾਣੀਦਾ ਜਾਣਿਆ ਨਹੀਂ ਜਾਂਦਾ। ਭਾਵ ਕਿਉਂ ਉਹਨੂੰ ਉਹ ਪ੍ਰਤੀਬਿੰਬ ਭੇਦ ਦ੍ਰਿਸ਼ਟੀ ਨਾਲ ਵੱਖਰਾ ਹੀ ਆ ਪਰ ਵੱਖਰਾ ਨਹੀਂ ਜਾਣਿਆ ਜਾਂਦਾ। ਕਿਵੇਂ ਹੁਣ ਸਾਡਾ ਮੁੱਖ ਬਾਹਰ ਹੈ ਜੋ ਸ਼ੀਸ਼ੇ ਵਿੱਚ ਆ ਉਹ ਇਸ ਤਰ੍ਹਾਂ ਭੇਦ ਆ, ਭੇਦ ਕਰਕੇ ਸਾਨੂੰ ਵੱਖਰਾ ਦਿਖ ਰਿਹਾ ਮਾਇਆ ਦੀ ਉਪਾਧੀ ਕਰਕੇ, ਕਿਹਦੇ ਕਰਕੇ ਸ਼ੀਸ਼ੇ ਕਰਕੇ, ਸ਼ੀਸ਼ੇ ਕਰਕੇ ਸਾਨੂੰ ਅਲੱਗ ਦਿਖ ਰਿਹਾ ਪਰ ਉਹ ਵੱਖਰਾ ਨਹੀਂ। ਇਸੇ ਤਰ੍ਹਾਂ ਹੀ ਮਾਇਆ ਰੂਪੀ ਸ਼ੀਸ਼ੇ ਵਿੱਚ ਇਹ ਬ੍ਰਹਮ ਰੂਪੀ ਜਿਹੜਾ ਬ੍ਰਹਮ ਦਾ ਜਿਹੜਾ ਹੈ ਪ੍ਰਤੀਬਿੰਬ ਮਾਇਆ ਰੂਪੀ ਸ਼ੀਸ਼ੇ 'ਚ ਪੈ ਰਿਹਾ ਹੈ, ਉਹ ਮਾਇਆ ਦੀ ਉਪਾਧੀ ਕਰਕੇ ਵੱਖਰਾ ਪ੍ਰਤੀਤ ਹੋ ਰਿਹਾ। ਭਾਵ ਅਸੀਂ ਜਿਵੇਂ ਜੀਵ ਈਸ਼ ਆਦਿ ਇਹ ਵੱਖਰੇ ਪ੍ਰਤੀਤ ਹੋ ਰਹੇ ਹਾਂ ਪਰ ਅਸਲ ਵਿੱਚ ਵੱਖਰੇ ਨਹੀਂ ਹੈ। ਭਾਵ ਮੁੱਖ ਦਾ ਜਿਹੜਾ ਪਰਛਾਵਾਂ ਹੁੰਦਾ ਸ਼ੀਸ਼ੇ ਵਿੱਚ ਦੇਖੀਦਾ ਮੁੱਖ ਤੋਂ ਨਿਆਰਾ ਉਸਨੂੰ ਨਹੀਂ ਗਿਣਿਆ ਜਾਂਦਾ। ਕਿਉਂ? ਕਿਉਂਕਿ ਬਾਹਰ ਜੇ ਅਸੀਂ ਹੈਗੇ ਹਾਂ ਅਤੇ ਅੰਦਰ ਪ੍ਰਕਾਸ਼ ਉਹ ਸਾਡਾ ਪ੍ਰਤੀਬਿੰਬ ਪੈ ਰਿਹਾ, ਜੇ ਅਸੀਂ ਪਰੇ ਹੋ ਜਾਈਏ ਤਾਂ ਕੋਈ ਪ੍ਰਤੀਬਿੰਬ ਨਹੀਂ ਪੈਣਾ। ਭਾਵ ਸਾਡਾ ਹੀ ਰੂਪ ਸੀ, ਅਸੀਂ ਗੁਪਤ ਉਹ ਪਰਛਾਈ ਗੁਪਤ। ਤੈਸੇ ਬ੍ਰਹਮ ਚੇਤਨ ਕੋ ਬੁੱਧ ਮੈਂ ਅਭਾਸ ਪਰਿਓ। ਤੈਸੇ ਇਸੇ ਪ੍ਰਕਾਰ ਹੀ ਜਿਹੜਾ ਚੇਤਨ ਬ੍ਰਹਮ ਆ ਉਹਦਾ ਬੁੱਧੀ ਰੂਪ ਸ਼ੀਸ਼ੇ ਦੇ ਵਿੱਚ ਅਭਾਸ ਅਕਸ ਪਰਿਓ ਪੈ ਰਿਹਾ ਹੈ। ਹਾਂਜੀ, ਜਿਹੜੀ ਬੁੱਧੀ ਹੈ ਨਾ ਇਹ ਅੰਤਕਰਨ ਅੰਤਕਰਨ ਰੂਪੀ ਸ਼ੀਸ਼ਾ ਆ, ਮਾਨੋ ਇੱਥੇ ਬੁੱਧੀ ਕਲਾ ਲਿਆ। ਭਾਵ ਬੁੱਧੀ ਰੂਪ ਸ਼ੀਸ਼ੇ ਦੇ ਵਿੱਚ ਬ੍ਰਹਮ ਚੇਤਨ ਦਾ ਆਭਾਸ ਪ੍ਰਤੀਬਿੰਬ ਪਰਿਓ ਪੈ ਰਿਹਾ ਹੈ। ਇਹ ਸੌਖਾ ਹੀ ਹੈ, ਕੋਈ ਐਡਾ ਕਠਿਨ ਨਹੀਂ ਆ। ਮਨ ਬੁੱਧੀ ਸ਼ੀਸ਼ਾ ਵਾ, ब्रह्म परमेश्वर का चेतन का बुद्धि रूप शीशे दे विच प्रतिबिंब पै रहा, भाव ब्रह्म दा बुद्धि विच इक परछावां पै रहा है। ता ही सो कहत जीव बहु विद बात मैं, उसे नूं ही जिहड़ा जीव कहिंदे ता ही सो कहत जीव, ता ही कहिए उसे नूं ही जीव जीवत कहत कहिंदे हन। बहु विद बात मैं हैं, बहु विद बहुत तरह नाल गल्लां गल्लां दे विच बहुत विद अने बहुत तरह बहुत विद कही तरह जा अनेक प्रकार दे नाल गल्लां दे विच केड़ियां गल्लां विच बहुत तरह नाल बहुत तरह जिहड़ियां अनेक जुगतियां रूप गल्लां दे विच ग्रंथां विच कह रहा उसे नूं जीव, भाव जिहड़ा बुद्धि दे विच ब्रह्म चेतन का प्रकाश पै रहा ना तो वह प्रतिबिंब आ अगले पासे वह प्रतिबिंब नूं जीव कहिंदे आ। दर्पण के तारे प्रतिबिंब मिट जात जैसे जिस जैसे जिस प्रकार हे भाई माई ये दर्पण जिहड़ा शीशा वा शीशे ते तारे कहीए पासे कर दईए शीशे नूं हाँ जी ते पासे कीते जिहड़ा अपना मुख दा जिहड़ा साडा बाहरी मुख आ उहदा जिहड़ा प्रतिबिंब शीशे विच पै रहा उस वेले मिट जाता निवृत्त हो जाता अगले पिंड शीशा लगा साढ़े हाँ जी ते अहीं जदों वेहने वी साडी परछाई दिखदी है जे शीशा नूं परे कर दईए जां भन तोड़ के परे सुट दईए शीशा उत्थे रहना नहीं है ते साडा प्रतिबिंब कोई नहीं रहना भाव की नहीं रहना अगे थोड़ा खोल देणगे। ब्रह्म के विचारे देखो जीव मिट जात मैं कहीए ये सिख मैं तिवें ब्रह्म दे जो ब्रह्म व्यापक है ना परमेश्वर उहदे विचारे के विचार नाल भाव ब्रह्म विचार नाल ये जीव भाव जिहड़ा पैदा होया ये मिट जद मिट जाता है। जीव भी तो ईश भाव दोनों मिट जाते मुकदी गल दोवें मिट जाते कदा शीशे चुकया परछाई मिट जाती रह गया कौन आप रह गए जिहड़ा बंदा शीशा वेखण डिया वह रह गया उत्थे कुछ नहीं होर परछावां नहीं कोई रह गया। इस तरह माया रूप शीशा है ब्रह्म चेतन दा विच अक्स पै रहा वह अक्स ही दो हिस्सों कर दिता वा एक दे सदोगुणी जिच सदोगुणी शुद्ध सदोगुण आ बिल्कुल साफ शीशा माया रूपी मानो वह तो है ईश कदा ब्रह्म दा प्रतिबिंब माया ते शुद्ध सतोगुण हो गया ईश ते जिहड़ा अद्धा शीशा जिच रजोगुण तमोगुण की बहुती अधिकता है ते वह माया रूपी शीशा मैलापन रजोगुण तमोगुण की अधिकता उहदा नाम ही जीव आ ते वह माया की उपाधि करके जीव ईश है ना वह शीशा तुसीं परे कर दो ना रहना जीव ना रहना ईश रह के कला जाना जिवें बंदा कला बाहर रह जाता मुख वेखण वाला इस तरह बिंब रूप ब्रह्म ही रह जाएगा। विचार के विचारे देखे देखो अर्थ लग जाता है ना विचार के देखो भाई ये जीव भाव मिट जाता वा किवें शीश दर्पण के तारे माया रूप शीश नूं परे कीता सिर्फ ब्रह्म ही ब्रह्म रह जाता है ना रहूगा जीव ना रहूगा ईश। आज बनासी परपुट प्रकाशी अजन्मा ते जो नाश तो रहत परिपूर्ण आ व्यापक प्रकाश रूप आ सुखदेव सुखराशी है सो नित गान आदमे सुखदेव निर्मले महापुरश कहिंदे आ सुखां दी रास ऐसा तेरा निता प्रति रहण वाला आत्मे आत्मा है गान जान लेना कर। कबित राव को प्रकाश पाए लोचन विलोके रूप होर सुन जिस तरह रब को कहीए सूरज का प्रकाश पा के जड़े आ लोचन नेत्र आ ओ रूप आकार स्वरूप रंग विलोकै देखदे हन। लोक दा अर्थ देखदे हन, रूप दा अर्थ स्वरूप आकार रंग जो भी है। भाव सूरज दा, जदों सूरज चढ़दा दिने सूरज दे प्रकाश नूं पा के नेत्र जिहड़े रूप रंगां नूं आकारां नूं विलोकै देखदे है। तैसे रब ब्रह्म को प्रकाश शब्द आत्मा, तैसे कही तेवें ही रब सूरज ब्रह्म कहो, भाव ब्रह्म रूपी सूरज का प्रकाश पा के ना चानना पा के सत्ता पा के ये शब्द स्पर्श रूप रस गंध जिहड़ा है शब्द स्पर्श रूप रस गंध है ना, इन्हां दे जिहड़े रसां नूं इंद्रिय चखदे। तैसे रब ब्रह्म को प्रकाश, ब्रह्म चेतन का प्रकाश पा के शब्द स्पर्श रूप रस गंध इन्हां विषयां नूं इंद्रिय चखदे है, चखदे भाव चखदे है। कि जिवें आपां सूरज दे प्रकाश प्रकाश नूं पा के अखां नूं प्रकाश हो जांदा, ਉਹ ਫਿਰ ਰੂਪ ਰੰਗ ਦੇਖਦੇ ਹੈ ਸਭ ਨੇ, ਇਸੇ ਤਰ੍ਹਾਂ ਭਾਵ ਜਿਹੜਾ ਹੈ ਨਾ ਸ਼ਬਦ ਸੁਣ ਰਹੇ ਅਸੀਂ ਕੰਨਾਂ ਨਾਲ, ਰੂਪ ਦੇਖ ਰਹੇ ਅੱਖਾਂ ਨਾਲ, ਰਸਨਾ ਦੇ ਨਾਲ ਰਸ ਚੱਖ ਰਹੇ ਹਾਂ, ਖੱਟੇ ਮਿੱਠੇ ਦਾ ਚਮੜੀ ਦਾ ਸਪਰਸ਼ ਆਦਿ ਕਰ ਰਹੇ ਹਾਂ। ਆ ਰੂਪ ਰਸ ਗੰਧ ਸਪਰਸ਼ ਇਹ ਪੰਜ ਵਿਸ਼ਿਆਂ ਨੂੰ ਜਿਹੜੇ ਹੈ ਪੰਜੇ ਜਿਹੜੇ ਹੈ ਸਾਡੇ ਗਿਆਨ ਇੰਦਰੇ ਹੈ ਜਾਂ ਕਰਮ ਇੰਦਰੇ ਸਾਰੇ ਹੈ ਉਹ ਬ੍ਰਹਮ ਦੇ ਚੇਤਨ ਦੇ ਨੂੰ ਬ੍ਰਹਮ ਰੂਪੀ ਸੂਰਜ ਦੇ ਪ੍ਰਕਾਸ਼ ਨੂੰ ਪਾ ਕੇ ਹੀ ਇਹਨਾਂ ਰਸਾਂ ਨੂੰ ਵਿਸ਼ਿਆਂ ਨੂੰ ਚੱਖ ਰਹੇ ਹੈ। ਭਾਵ ਫਿਰ ਹੀ ਇੰਦਰੇ ਕੰਮ ਕਰਦੇ, ਸੂਖਮ ਸਥੂਲ ਸਰੀਰ ਤਾਂ ਹੀ ਕੰਮ ਕਰਦਾ ਜਦੋਂ ਉਹਦੇ ਬ੍ਰਹਮ ਦੇ ਜਦੋਂ ਬ੍ਰਹਮ ਰੂਪੀ ਸੂਰਜ ਦਾ ਇਹ ਸਰੀਰ ਵਿੱਚ ਪ੍ਰਕਾਸ਼ ਹੁੰਦਾ ਹੈ। ਜੈਸੇ ਏਕ ਸੂਤ ਮਾਂਜ ਮਾਨ ਗਣ ਪ੍ਰੋਈਅਤ, ਜੈਸੇ ਜਿਸ ਪ੍ਰਕਾਰ, ਜੈਸੇ ਤੈਸ ਦਾ ਅਰਥ ਉਸੇ ਲੱਗਣਾ ਵੀ ਜੈਸੇ ਜਿਸ ਪ੍ਰਕਾਰ ਤੈਸ ਦਾ ਅਰਥ ਲੱਗਣਾ ਤੇਵੇਂ ਜਾਂ ਉਸ ਤੈਸੇ ਹੀ ਉਸੇ ਤਰ੍ਹਾਂ ਹੀ ਇੱਦਾਂ ਲਾਈ ਜਾਣਾ। ਜਿਸ ਤਰ੍ਹਾਂ ਇੱਕ ਸੂਤ ਦੇ ਮਾਂਜ ਕਹੀਏ ਵਿੱਚ ਮਾਨ ਗਣ ਮਣੀਆਂ ਦਾ ਸਮੂਹ, ਮਣਕਿਆਂ ਦਾ ਸਮੂਹ, ਮਣ ਦਾ ਮਣੀਆਂ ਜਾਂ ਮਣਕਿਆਂ ਦਾ ਸਮੂਹ ਪਰੋਈਤ ਪਰੋਇਆ ਹੁੰਦਾ ਹੈ, ਪਰੋਈਤ ਪਰੋ ਲਈਦਾ ਹੈ ਅਤੇ ਉਹ ਪਰੋਇਆ ਹੁੰਦਾ ਵਾ, ਇੱਕ ਧਾਗਾ ਹੁੰਦਾ ਵਾ ਵਿੱਚ ਬੇਅੰਤੀ ਮਣਕੇ ਪਰੋਏ ਹੁੰਦੇ ਜਿਵੇਂ ਮਾਲਾ ਹੁੰਦੀ ਹੈ। ਤੈਸੇ ਇੱਕ ਚੇਤਨ ਹੈ ਬੁੱਧ ਨੇ ਕਿ ਗੌਤਮ ਹੈ, ਅਤੇ ਉਸੇ ਤੈਸੇ ਕਈ ਉਸੇ ਤਰ੍ਹਾਂ ਹੀ ਸੂਤ ਦੀ ਨਿਆਂ ਇੱਕੋ ਹੀ ਚੇਤਨ ਹੈ ਬ੍ਰਹਮ ਪਰਮੇਸ਼ਰ, ਜੋ ਬ੍ਰਹਮ ਹੈ ਨਾ ਉਹਨੂੰ ਚੇਤਨ ਕਿਹਾ ਜਾਂਦਾ ਇਹ ਸਮਝੀ ਜਾਣਾ। ਅਤੇ ਉਹ ਆਤਮਾ ਰੂਪ ਹੋ ਕੇ ਵਰਤ ਰਿਹਾ ਬ੍ਰਹਮ ਚੇਤਨ, ਭਾਵ ਇੱਕੋ ਹੀ ਚੇਤਨ ਆਤਮਾ ਹੈ, ਠੀਕ ਹੈ, ਇੱਕੋ ਚੇਤਨ ਬ੍ਰਹਮ ਹੈ। ਕਿੱਥੇ? ਗਾਤਮ ਹੈ ਸਰੀਰਾਂ ਦੇ ਵਿੱਚ, ਬੁੱਧੀਆਂ ਦੇ ਵਿੱਚ, ਭਾਵ ਅੰਤ ਹੈ ਕਾਰਨਾਂ ਵਿੱਚ। ਘੱਟ ਘੱਟ ਮੈਂ ਹਰ ਜੂ ਬਸੈ, ਏਕ ਸੂਤ ਸਭ ਜਗਤ ਪੁਰੋਏ, ਗੁਰਬਾਣੀ 'ਚ ਆਉਂਦਾ ਹੈ ਅਤੇ ਸੁਖਮਣੀ ਸਾਹਿਬ ਵਿੱਚ ਮਹਾਰਾਜ ਦੇ ਬਚਨ ਆਉਂਦੇ ਆ, ਇੱਕੋ ਹੀ ਸੂਤ ਹੈ ਮਾ ਆਤਮਾ ਰੂਪੀ, ਸਤਚੇਤਨ ਰੂਪੀ, ਸਾਰਾ ਜਗਤ ਰੂਪੀ ਜਿਹੜਾ ਹੈ ਮਣ ਕੇ ਪਰੋਏ ਹੈ, ਜੀਵਾਂ ਰੂਪੀ ਮਣ ਕੇ ਆਤਮਾ ਰੂਪੀ ਸੂਚ ਪਰੋਏ ਹੋਏ, ਏਕ ਸੂਤ ਸਭ ਜਗਤ ਪਰ ਹੋਏ। ਇਸ ਪ੍ਰਕਾਰ ਸਮਝ ਲੈਣਾ ਭਾਵ ਆਤਮਾ ਸਾਡੀ ਇੱਕੋ ਹੀ ਸਾਰੀ ਵਿਆਪਕ ਹੈ ਨਾ, ਅਤੇ ਜਿੰਨੇ ਜੀਵਾਂ ਰੂਪੀ ਮਣ ਕੇ ਹੈ ਇੱਕ ਆਤਮਾ ਰੂਪੀ ਸੂਤ ਦੇ ਵਿੱਚ ਪਰੋਏ ਹੋਏ ਹੈ, ਚੇਤਨ ਰੂਪੀ ਇੱਕੋ ਹੀ ਸੂਤ ਹੈ, ਜੀਵਾਂ ਦੇ ਹਿਰਦੇ ਰੂਪੀ ਮਣਕੇ ਹੈ, ਸਾਰੇ ਪਰੋਏ ਹੋਏ ਇੱਕ ਹੀ ਚੇਤਨ ਰੂਪੀ ਆਤਮਾ ਦੇ ਵਿੱਚ, ਚੇਤਨ ਦੇ ਵਿੱਚ, ਤੇ ਐਸੇ ਇੱਕ ਚੇਤਨ ਹੈ, ਇੱਕੋ ਚੇਤਨ ਹੈ ਸਾਰੀਆਂ ਬੁੱਢੀਆਂ ਦੇ ਵਿੱਚ ਤੇ ਗਾਦਮੈ ਸਰੀਰਾਂ ਦੇ ਵਿੱਚ ਵਿਆਪਕ ਹੋ ਰਿਹਾ ਹੈ। ਸਭ ਹੀ ਮੈਂ ਏਕ ਵਹਿ ਸਭਨ ਤੇ ਨਿਆਰੋ ਰਹੇ ਉਹ ਚੇਤਨ ਵਹਿ ਕਹੀਏ ਏਕ ਵਹਿ ਵਹਿ ਉਹ ਇੱਕ ਚੇਤਨ ਹੀ ਸਭ ਹੀ ਮੈਂ ਸਾਰਿਆਂ ਦੇ ਵਿੱਚ ਵਿੱਚ ਹੈ ਵਿਆਪਕ ਹੋ ਰਿਹਾ ਤੇ ਸਭਨ ਤੇ ਨਿਆਰੋ ਰਹੇ ਸਾਰਿਆਂ ਤੋਂ ਨਿਆਰਾ ਵੀ ਰਹਿ ਰਿਹਾ ਹੈ ਅਲੱਗ ਵੀ ਰਿਹਾ ਹੈ ਅਸੰਗ ਵੀ ਰਹਿ ਰਹਿੰਦਾ ਹੈ। ਗਗਨ ਸਮਾਨ ਨਾ ਮਿਲਤ ਕਾਹੂ ਬਾਤ ਮੈਂ ਗਗਨ ਸਮਾਨ ਆਕਾਸ਼ ਦੇ ਸਮਾਨ ਕਾਹੂ ਬਾਤ ਮੈਂ ਉਹ ਕਿਸੇ ਗੱਲ ਵਿੱਚ ਵੀ ਮਿਲਦਾ ਨਹੀਂ ਹੈ। ਕਾਹੂ ਬਾਤ ਮੈਂ ਕਿਸੇ ਵੀ ਬਾਤ ਮੈਂ ਵੀ ਗੱਲ ਵਿੱਚ ਆਕਾਸ਼ ਸਮਾਨ ਆਕਾਸ਼ ਦੇ ਤੁੱਲ ਮਿਲਦਾ ਨਹੀਂ ਹੈ। ਗੁਰਬਾਣੀ 'ਚ ਆਉਂਦਾ ਹੈ ਸਭ ਕੈ ਮਦ ਅਲਿਪਤੋ ਰਹਿ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਵੇਖਣ ਹਾਰਾ ਸਗਲ ਸਮੱਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ ਆਵਨ ਜਨਕ ਖੇਲ ਮਨਾਇਆ ਆਗਿਆਕਾਰੀ ਕੀਨੀ ਮਾਇਆ। ਇਸ ਤਰ੍ਹਾਂ ਪਰਮੇਸ਼ਵਰੋ ਸਰਬ ਵਿਆਪੀ ਰਾਮ ਸੰਗ ਰਚਨ ਇਸ ਤਰ੍ਹਾਂ ਵਿਆਪਕ ਹੋ ਰਿਹਾ ਉਹ ਮਾਲਕ ਘੱਟ ਘੱਟ ਵਿਆਪ ਰਿਹਾ ਭਗਵੰਤ ਸੋ ਅੰਤਰ ਸੋ ਬਾਹਰ ਅਨੰਤ ਧਰਨ ਮਾਹੇ ਆਕਾਸ਼ ਭਿਆਲ ਸਰਬ ਲੋਕ ਪੂਰਨ ਪ੍ਰਤਪਾਲ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੇ ਸੰਗ। ਇਸ ਤਰ੍ਹਾਂ ਹੈ ਮਾਲਕ ਉਹ ਸਾਰਿਆਂ ਵਿੱਚ ਹੀ ਪਰਿਪੂਰਨ ਹੋ ਰਿਹਾ ਇੱਥੇ ਆਇਆ ਵਾ ਸਭ ਹੀ ਮੈਂ ਏਕ ਵਹਿ ਉਹ ਹੀ ਏਕ ਚਿਤਨ ਸਾਰਿਆਂ ਵਿੱਚ ਸਾਰਿਆਂ ਤੋਂ ਨਿਆਰਾ ਵੀ ਰਹਿੰਦਾ ਅਤੇ ਭਾਵ ਸਭ ਕੇ ਮੱਧ ਲਿਪਤ ਹੋ ਰਿਹਾ ਹੈ। ਗਗਨ ਸਮਾਨ ਆ ਕਾਸ਼ ਸਮਾਨ ਆ ਨਾ ਮਿਲਦ ਕਾਹੂ ਬਾਤ ਮੈਂ ਜਿਵੇਂ ਆਕਾਸ਼ ਕਿਸੇ ਗੱਲ 'ਚ ਨਹੀਂ ਨਾ ਮਿਲਦਾ ਬਸ ਉਪਾਧੀਆਂ ਕਰਕੇ ਨਾ ਪੈ ਜਾਂਦਾ ਘਾਟਾ ਆਕਾਸ਼ ਮਟਾ ਆਕਾਸ਼ ਜਲਾ ਆਕਾਸ਼ ਹੈ ਪਰ ਉਹ ਆਕਾਸ਼ ਅਸੰਗ ਸਦਾ ਅਸੰਗ ਆਪਾਂ ਤੁਰੇ ਫਿਰਦੇ ਹਾਂ ਸਾਹੀਂ ਆਕਾਸ਼ ਦੇ ਵਿੱਚ ਹੀ ਹਾਂ ਖਾਲੀ ਥਾਂ ਹੀ ਹੈ ਨਾ ਸਾਨੂੰ ਮਿਲ ਰਹੀ ਇਹ ਖਾਲੀ ਥਾਂ ਆਕਾਸ਼ ਆ ਉਹਦੇ ਵਿੱਚ ਹੀ ਤੁਰ ਰਹੇ ਹਾਂ ਆਕਾਸ਼ ਵਿੱਚ ਜਿੱਥੇ ਜਿੱਥੇ ਕਦਮ ਰੱਖਦੇ ਹਾਂ ਉੱਥੇ ਆਕਾਸ਼ ਅਸੰਗ ਹੋ ਜਾਂਦਾ ਜਿੰਨੇ ਏਰੀ 'ਚ ਅਸੀਂ ਖੜ ਜਾਂਦੇ ਹਾਂ ਉਹ ਆਕਾਸ਼ ਦੇ ਵਿੱਚ ਹੀ ਖਲੋਤੇ ਹਾਂ ਖਾਲੀ ਥਾਂ 'ਚ ਖਲੋਤੇ ਹਾਂ ਨਾ ਭਰੇ ਜਿਹੇ 'ਤੇ ਨਹੀਂ ਖਲੋਤੇ ਉਹ ਖਾਲੀ ਥਾਂ 'ਚ ਖਲੋਤੇ ਹਾਂ ਆਕਾਸ਼ ਨੇ ਥਾਂ ਦੇ ਦਿੱਤੀ ਆਕਾਸ਼ ਦੇ ਵਿੱਚ ਹੀ ਹਾਂ ਅਤੇ ਆਕਾਸ਼ ਸਾਡੇ ਤੋਂ ਪਰਾ ਵੀ ਹੈ ਪਰੇ ਹੀ ਕਿਵੇਂ ਹੈ ਚੇਤਨ ਜਿਵੇਂ ਕਮਲ ਫੁੱਲ ਆ ਉਹ ਜਲ ਦੇ ਵਿੱਚ ਹੀ ਰਹਿ ਰਿਹਾ ਅਤੇ ਜਲ ਤੋਂ ਨਲੇਪ ਰਹਿ ਰਿਹਾ ਹੈ ਪਾਣੀ ਦੇ ਵਿੱਚ ਹੀ ਉਹਦੀ ਨਾਲ ਹੀ ਅਤੇ ਪਾਣੀ ਤੋਂ ਉੱਚਾ ਹੋ ਕੇ ਰਹਿ ਰਿਹਾ ਹੈ। ਆਕਾਸ਼ਮਾਨ ਕਿਵੇਂ ਆ ਮਕਾਨ ਦੇ ਵਿਚਲਾ ਹਿੱਸਾ ਆਕਾਸ਼ ਆ ਹਾਂਜੀ ਅਤੇ ਬਾਰ ਬਾਰ ਵੀ ਮਕਾਨ ਤੋਂ ਬਾਹਰ ਵੀ ਆਕਾਸ਼ ਆ ਅਤੇ ਇੱਥੋਂ ਹੀ ਤੁਸੀਂ ਸਿੱਧਾ ਛੋਟਾ ਪ੍ਰਮਾਣ ਅਤੇ ਸੌਖਾ ਲਾ ਲਓ ਖਾਲੀ ਥਾਂ ਆਕਾਸ਼ ਸਥਾਨ ਹੁੰਦਾ ਹਾ ਹਾਂਜੀ ਮਕਾਨ ਦੇ ਅੰਦਰਲਾ ਹਿੱਸਾ ਕੀ ਆ ਆਕਾਸ਼ ਖਾਲੀ ਥਾਂ ਬਾਹਰਲਾ ਹਿੱਸਾ ਕੀ ਆ ਆਕਾਸ਼ ਉਹ ਅੱਖਾਂ ਅਤੇ ਪਹਿਲਾਂ ਸਾਰੇ ਖਾਲੀ ਥਾਂ ਸੀ ਮਕਾਨ ਬਣਨ ਤੋਂ ਪਹਿਲਾਂ ਉਹ ਜਦੋਂ ਕਵਰ ਹੋ ਗਿਆ ਉਹ ਮਕਾਨ ਬਣ ਗਿਆ ਉਹ ਮਠਾ ਆਕਾਸ਼ ਹੋ ਗਿਆ ਬਾਹਰਲਾ ਮਹਾਕਾਸ਼ ਹੋ ਗਿਆ ਅਤੇ ਉਹ ਮਹਾਕਾਸ਼ ਦਾ ਹਿੱਸਾ ਹੀ ਕਿੱਥੇ ਆ ਮਕਾਨ ਦੇ ਵਿੱਚ ਆਕਾਸ਼ ਵੇਖੋ ਆਕਾਸ਼ ਮਕਾਨ ਦੇ ਅੰਦਰ ਵੀ ਹੋ ਗਿਆ ਅਤੇ ਆਕਾਸ਼ ਜਿਹੜਾ ਹੈ ਮਕਾਨ ਤੋਂ ਬਾਹਰ ਵੀ ਹੈ ਵਿਚਲਾ ਮਠਾ ਆਕਾਸ਼ ਬਾਹਰਲਾ ਕੀ ਹੈ ਮਹਾਕਾਸ਼ ਅਤੇ ਮਕਾਨ ਦੇ ਅੰਦਰ ਵੀ ਹੋ ਗਿਆ ਆਕਾਸ਼ ਅਤੇ ਬਾਹਰ ਵੀ ਹੋ ਗਿਆ ਇਸੇ ਤਰ੍ਹਾਂ ਆਤਮਾ ਹੈ ਇਸੇ ਤਰ੍ਹਾਂ ਚੇਤਨ ਹੈ ਜਿਹੜਾ ਚੇਤਨ ਅੰਦਰ ਆ ਗਿਆ ਹੈ ਹਿਰਦੇ ਅੰਦਰ ਉਹਦਾ ਪ੍ਰਤੀਬਿੰਬ ਉਹ ਜੀਵ ਕਹਾ ਗਿਆ ਹੈ ਬਾਹਰਲਾ ਵਿਆਪਕ ਚੇਤਨ ਹੈ ਹਾਂਜੀ ਅਤੇ ਉਹ ਵੇਖੋ ਚੇਤਨ ਵਿੱਚ ਵੀ ਜੀਵ ਦੇ ਆ ਗਿਆ ਹਿਰਦੇ 'ਚ ਆਉਣੇ ਕਰਕੇ ਪ੍ਰਤੀਬਿੰਬ ਪੈਣੇ ਕਰਕੇ ਤੇ ਬਾਰਵੀਂ ਹੈ। ਬਾਰਵੀਂ ਵਿਆਪਕ ਅੰਦਰ ਵਿਆਪਕ ਹੈ ਇਸ ਤਰ੍ਹਾਂ। ਤੇ ਅਸੰਗ ਵੀ ਆ, ਵਿੱਚ ਰਹਿ ਕੇ ਅਸੰਗ ਹੈ, ਬਸ ਉਹਨੂੰ ਕੋਈ ਪਰਵਾਹ ਨਹੀਂ। ਉਹ ਨਿਰਲੇਪ ਹੈ। ਕਿੱਦਾਂ ਨਿਰਲੇਪ ਹੈ? ਛੋਟਾ ਜਿਹਾ ਪ੍ਰਮਾਣ ਬਲਬ ਵਿੱਚ ਬੱਤੀ ਹੈ, ਡੰਡਾ ਲੈ ਕੇ ਬਲਬ ਤੋੜ ਦਿਉ, ਭੰਨ ਦਿਉ, ਬੱਤੀ ਨਹੀਂ ਕੀ ਹੋਣਾ, ਕਰੰਟ ਨਹੀਂ ਕੀ ਹੋਣਾ, ਉਹ ਤਾਂ ਬੱਤੀ ਚਲ ਗਈ, ਪ੍ਰਕਾਸ਼ ਚਲਾ ਗਿਆ, ਬਲਬ ਟੁੱਟ ਗਿਆ, ਤਾਂ ਕਰਕੇ ਬੱਤੀ ਤਾਂ ਕਿਤੇ ਨਹੀਂ ਨਾ ਭੱਜ ਗਈ। ਤਾਰਾਂ ਟੋਟੇ 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 ਕਰਦੇ ਕਰਦੇ ਟਰਾਂਸਫਾਰਮ ਤੱਕ ਚਲ ਜਾਓ, ਬੱਤੀ ਦੇ ਵਿੱਚ ਰਹਿਣੀ ਰਹਿਣੀ, ਚਲ ਕੀ ਜਾਣਾ ਹੈ, ਤਾਰ ਸਾਰੀ ਕੱਟੀ ਜਾਣੀ। ਇਸੇ ਤਰ੍ਹਾਂ ਬੱਤੀ ਤਾਰ ਦੇ ਵਿੱਚ ਵੀ ਹੈ ਅਤੇ ਉਤੋਂ ਅਸੰਗ ਵੀ ਹੈ। ਤਾਰ ਸਾਰੀ ਕੱਟੀ ਜਾਵੇ, ਕੋਈ ਬੱਤੀ ਨੂੰ ਫਰਕ ਨਹੀਂ ਪੈਂਦਾ ਹੈ। ਉਹ ਤਾਰ ਕੱਟੀ ਗਈ ਹੈ, ਤਾਰ 'ਚ ਜਵਾਲ ਨਹੀਂ ਰਹਿ ਗਿਆ, ਬੱਤੀ ਦੇ ਜਵਾਲ 'ਚ ਉਨਾ ਹੀ ਹੈ ਜਿੰਨਾ ਪਹਿਲਾਂ ਸੀ। ਇਸੇ ਪ੍ਰਕਾਰ ਉਹ ਸੌਖਾ ਸਭ ਤੋਂ ਪ੍ਰਮਾਣ ਤਾਂ ਇਹੀ ਹੈ, ਇਹਦੇ ਆਪੋ ਆਪਣੀ ਮੱਤ ਹੁੰਦੀ ਹੈ। ਤੁਸੀਂ ਕਿੰਨੇ ਵੀ ਪ੍ਰਮਾਣ ਇੱਥੇ ਲਾ ਸਕਦੇ ਹੋ। ਇੱਥੇ ਘੜੇ ਦਾ ਪ੍ਰਮਾਣ ਲੱਗ ਜਾਂਦਾ ਹੈ, ਘਟਾ ਆਕਾਸ਼ ਦਾ ਵੀ, ਮਠਾ ਆਕਾਸ਼ ਦਾ ਵੀ, ਜਰਾ ਆਕਾਸ਼ ਸਾਰੇ ਲੱਗ ਜਾਂਦੇ, ਕਿਉਂਕਿ ਉਹ ਆਕਾਸ਼ ਦੇ ਹਿੱਸੇ ਹੀ ਹੈ। ਆਪ ਇੱਥੇ ਸੌਖਾ ਪ੍ਰਮਾਣ ਇਹੋ ਹੀ ਹੈ ਵੀ ਮਾਂ ਆਕਾਸ਼ ਦੇ ਹਿੱਸੇ 'ਚ ਹੀ ਬਣ ਗਿਆ ਮਕਾਨ, ਅਤੇ ਉਹ ਆਕਾਸ਼ ਦਾ ਹਿੱਸਾ ਹੀ ਮਕਾਨ ਵਾਲੇ ਅੰਦਰ ਵਿੱਚ ਹੀ ਆ ਗਿਆ, ਜੋ ਉਹ ਅੰਦਰ ਵੀ ਹੈ। ਮਾਂ ਆਕਾਸ਼ ਦਾ ਹਿੱਸਾ ਜੋ ਹੈ ਉਹ ਅੰਦਰ ਵੀ ਹੈ ਮਕਾਨ ਦੇ ਆਕਾਸ਼, ਅਤੇ ਬਾਹਰ ਵੀ ਹੈ। ਅਤੇ ਅਸੰਗ ਵੀ ਹੈ, ਕੋਠਾ ਢੱਟ ਜਾਏਗਾ, ਕੋਈ ਗੱਲ ਨਹੀਂ, ਆਕਾਸ਼ ਨੂੰ ਜਿਹੜਾ ਹੈ, ਜਦੋਂ ਕੋਠਾ ਢੱਟ ਜਾਏਗਾ, ਜਿਹੜਾ ਮਕਾਨ ਦੇ ਅੰਦਰ ਖਾਲੀ ਥਾਂ ਆਇਆ ਹੈ, ਉਹ ਮਾਂ ਆਕਾਸ਼ 'ਚ ਮਿਲ ਜਾਏਗਾ। ਵੇਖੋ ਵਿੱਚ ਵੀ ਆ ਅਤੇ ਬਾਹਰ ਵੀ ਹੈ, ਅਤੇ ਕਿਸੇ ਗੱਲ 'ਚ ਵੀ ਨਹੀਂ ਆਉਂਦਾ, ਆਕਾਸ਼ ਇਸੇ ਤਰ੍ਹਾਂ ਹੀ ਚੇਤਨ ਹੈ। ਆਕਾਸ਼ ਦੇ ਸਮਾਨ ਅੱਜ ਬਿਨਾਸੀ ਪਰਿਪੂਰਨ ਪ੍ਰਕਾਸ਼ੀ ਜਨਮਾ ਹੈ, ਨਾਸ਼ ਤੋਂ ਰਹਿਤ ਹੈ, ਪਰਿਪੂਰਨ ਪ੍ਰਕਾਸ਼ ਰੂਪ ਹੈ। ਸੁਖਦੇਵ ਸੁਖ ਅਸੀਂ ਐਸੋ ਨਿਤਗਾਨ ਆਦਮੈ, ਸੁਖਦੇਵ ਜੀ ਕਹਿੰਦੇ ਆ ਸੁੱਖਾਂ ਦੀ ਰਾਸ ਐਸਾ ਹਮੇਸ਼ਾ ਹੀ ਆਪਣੇ ਆਤਮ ਨੂੰ ਗਣ ਜਾਣ ਕਰ ਲੈਣਾ ਕਰ। ਕਵਿਤ ਸੱਤ ਚਿੱਤ ਆਨੰਦ ਸੂਪ ਏਕ ਆਤਮਾ ਕੋ ਹੇ ਸਿੱਖ ਸੱਤ, ਜੋ ਨਾਸ਼ ਤੋਂ ਰਹਿਤ ਹੈ, ਤ੍ਰੈਕਾਲ ਵਾਦਤਮ ਸਤਤਵਮ। ਹਾਂਜੀ, ਜੋ ਤਿੰਨਾਂ ਕਾਲਾਂ ਵਿੱਚ ਜਿਹਦਾ ਬਾਦ ਨਹੀਂ ਹੁੰਦਾ, ਆਬਾਦ ਹੈ। ਜਿਹਦਾ ਬਾਦ ਹੋ ਜਾਵੇ ਉਹਨੂੰ ਮਿੱਥਿਆ ਕਿਹਾ ਜਾਂਦਾ, ਜਿਹਦਾ ਬਾਦ ਨਾ ਆਵੇ ਉਹਨੂੰ ਮਿੱਥਿਆ ਨਹੀਂ ਕਿਹਾ ਜਾਂਦਾ, ਉਹਨੂੰ ਸੱਤ ਕਿਹਾ ਜਾਂਦਾ। ਚਿੱਤ, ਜੋ ਚੇਤਨ ਸਰੂਪ ਹੈ, ਭਾਵ ਸਾਵਧਾਨ। ਚੇਤਨ ਦਾ ਅਰਥ ਜਦੋਂ ਚੇਤਨ ਆਵੇ ਜਾਂ ਚੇਤਾ ਆ ਜਾਏ, ਇਹਦਾ ਅਰਥ ਹੁੰਦਾ ਵਾ ਪ੍ਰਕਾਸ਼ ਰੂਪ, ਅਤੇ ਜਿੱਥੇ ਪ੍ਰਕਾਸ਼ ਉੱਥੇ ਗਿਆਨ ਹੈ। ਭਾਵ ਗਿਆਨ ਸਰੂਪ ਸੱਤ ਚੇਤ ਨਾਸ ਤੋਂ ਰਹਿਤ, ਚੇਤਨ ਰੂਪ, ਚੇਤਨ ਸਰੂਪ ਭਾਵ ਪ੍ਰਕਾਸ਼ ਰੂਪ, ਗਿਆਨ ਸਰੂਪ ਆਨੰਦ ਸਰੂਪ ਹੈ। ਇੱਕ ਆਤਮਾ ਕੋ, ਜੋ ਇੱਕੋ ਹੀ ਇੱਕ ਹੈ, ਭਾਵ ਦੂਜਾ ਨਹੀਂ, ਭਾਵ ਅਦੁੱਤੀ ਹੈ, ਐਸੇ ਅਦੁੱਤੀ ਆਤਮਾ ਦਾ ਬਿੰਬ ਪਰਿ ਬੁੱਧਨ ਅਨੇਕ ਲਿਖੀਅਤ ਹੈ। ਪਿੱਛੇ ਪ੍ਰਮਾਣ ਪਰ ਦੱਸ ਦਿੱਤਾ, ਇੱਥੇ ਉਹ ਸਿੱਧ ਹੋ ਰਿਹਾ। ਬਿੰਬ ਭਾਵ ਇੱਕ, ਜੋ ਸੱਤ ਚੇਤਨ ਆਨੰਦ ਸਰੂਪ ਤੇਰਾ ਇੱਕ ਆਤਮਾ ਹੈ, ਉਹਦਾ ਜਿਹੜਾ ਬਿੰਬ, ਬਿੰਬ ਭਾਵ ਇੱਥੇ ਅਰਥ ਲੈਣਾ ਪ੍ਰਤੀਬਿੰਬ ਅਕਸ ਦਾ, ਵਿਸ਼ੇਸ਼ ਨਾ ਬਿੰਬ ਕੋ ਪ੍ਰਤੀਬਿੰਬ। ਉੱਥੇ ਬਿੰਬ ਕੀ ਹੈ? ਮੁੱਖ ਹਿੱਸੇ ਦਾ, ਅਤੇ ਪ੍ਰਤੀਬਿੰਬ ਕਹੀਏ ਉਤੋਂ ਉਲਟਾ, ਪ੍ਰਤੀਬਿੰਬ ਉਲਟਾ ਭਾਵ ਪਰਛਾਵਾਂ, ਮੁੱਖ ਦਾ ਪਰਛਾਵਾਂ, ਬ੍ਰਹਮ ਦਾ ਪਰਛਾਵਾਂ। ਇੱਥੇ ਹੁਣ ਬਿੰਬ ਆਇਆ, ਪਿੱਛੇ ਇੱਕ ਥਾਂ ਬਿੰਬ ਆਇਆ ਸੀ, ਉਹਦਾ ਅਰਥ ਪ੍ਰਤੀਬਿੰਬ ਹੀ ਬਣਾਇਆ ਸੀ, ਲੱਗਦਾ ਹੀ ਸੀ ਇਹ ਪ੍ਰਕਰਨ ਮੁਤਾਬਕ। ਇੱਥੇ ਵੀ ਬਿੰਬ ਆ ਗਿਆ, ਇੱਕ ਆਤਮਾ ਕੋ, ਇੱਕ ਆਤਮਾ ਦਾ ਬਿੰਬ ਭਰਿਆ, ਭਾਵ ਪ੍ਰਤੀਬਿੰਬ ਅਕਸ ਪਰਛਾਵਾਂ ਭਰਿਆ। ਕਿੱਥੇ? ਬੁੱਧ ਅਨੇਕ ਲੇਖੀਅਤ ਹੈ, ਅਨੇਕਾਂ ਹੀ ਬੁੱਧੀਆਂ, ਭਾਵ ਜਿੰਨੇ ਜੀਵ ਉਹਨਾਂ ਅਨੇਕਾਂ ਜੀਵਾਂ ਦੀਆਂ ਬੁੱਧੀਆਂ ਵਿੱਚ ਲੇਖੀਅਤ ਕਹੀਏ ਜਾਣਿਆ ਜਾਂਦਾ ਹੈ। ਬਿੰਬ ਪੈ ਰਿਹਾ ਪ੍ਰਤੀਬਿੰਬ, ਬੁੱਧੀਆਂ ਰੂਪ ਸ਼ੀਸ਼ਿਆਂ ਦੇ ਵਿੱਚ, ਬੁੱਧੀ ਮਾਨੋ ਸ਼ੀਸ਼ਾ ਹੈ, ਅੰਤਕਰਨ ਮਾਨੋ ਸ਼ੀਸ਼ਾ ਹੈ। ਜੈਸੇ ਰਵ ਏਕ ਕੇ ਅਨੇਕ ਸੋ ਘਟਣ ਮਾਜ, ਜਿਸ ਪ੍ਰਕਾਰ ਏਕ ਰਾ ਇੱਕ ਸੂਰਜ ਦੇ ਅਨੇਕ ਅਨੇਕਾਂ ਹੀ ਘਟਣ ਕਹੀਏ ਘੜਿਆਂ ਦੇ ਮਾਝ ਕਹੀਏ ਵਿੱਚ, जल के प्रकाश न्यारे न्यारे पेखियत हैं, जेड़े जल दा ए जल के जल दे वेच पानी दे वेच कड़ियां दे वेच जालिया, ते ओ जल दे वेच जेड़ा एको सूरज दा प्रकाश है न्यारे न्यारे वक्रे वक्रे करके पेखियत वेखीदा है, भाव अनेक कड़ियां दे पानी जैसे रब एक के एको सूरज आ अनेक घड़न माज अनेक घड़े आ उन्हां विच जल पानी पिया होया, ते जदों सूरज आपां घड़े सौ घड़ा है उहदे विच सौ घड़ियां दे विच आपां वक्रे वक्रे घड़ियां विच वेखांगे पानी नूं, ते सूरज दा प्रकाश उन्ने घड़ियां जो हज़ार घड़ा पंजाह हज़ार जां दस घड़े आ वीह घड़े आ वीह घड़ियां च पानी पिया वा आपां उहनूं वेखांगे ते सूरज भी घड़ियां विच ही नज़र आऊगा। क्रमन के वास जीव दुख सुख भोग करें, उतली तुक का मतलब बनता इस तरह जीवा रूप घड़े है, हाँ जी जीवा अंतकार रूपी घड़े आ उन्होंने जिन्निया बुद्धियां वो बुद्धियां दे विच उतली तुक का उतली तुक का मिलता है प्रसंग सत चेतन नान सूब ए कारना गो कि बिम पर ने बुद्ध अनेक लेखियत है कि नेकां बुद्धि रूप शीशियां च बुद्धि रूप घड़ियां दे विच उस इको ही चेतन का अक्स पै रहा है, जिन्ने जीव वो जीव रूपी बुद्धियां दे विच जीव जिन्ने आ उन्हां दी बुद्धियां दे विच इको ही चेतन का अक्स पै रहा प्रमाण थले की आ जिस तरह इको सूरज का भी घड़ियां दे विच प्रकाश नज़र आउंदा है, ते तुसीं ऐ समझ लो सौखा वधिया अंतकां रूपी घड़ा है बुद्धि रूप विच पाणी भरिया होया है उस बुद्धि रूप पाणी दे विच की पै रहा है चेतन दा प्रकाश। हाँ जी क्रमन के वास जीव दुख सुख भोग करें, इस प्रकार क्रमन कर्मा दे वस होए चंगे माड़े कर्मा दे वस अधीन होए जीव जिहड़ा है वह दुख सुख भोग करें दुखां सुखां नूं भोग करे भोगना करदा है, चंगे कर्म आ उहदा फल पुन कर्म आ ते सुख भोगना करदा फल, जे माड़े कर्म आ पाप कर्म आ ते उहदा दुख फल भोगना ये जीव जिहड़ा है वह करदा है। नीच ऊच मद जोन माज रेखियत है, ते नीच नीवियां ऊच उच्चियां उच्चियां नीवियां जोन जूना दे विच रेखियत कहिए फिरदा है, और दुखा सुखा दुख सुख कादे करके भोगदा कर्मा दे वस होया, माड़े कर्मा दा फल दुख है चंगे कर्मा दा फल सुख है, ते आत्मा तो तेरा ऐसा ही है, ठीक है वह तो अमर अविनाशी आ तेरा आत्मा, हुण अगे विशा बदल गया कि कर्मा दे वस होया जीव दुख सुख भोगना करता तो उच्चिया नीवियां जूनां विच फिरता है, पवन के वस जैसे सरोवर मद जल जिस तरह सरोवर मद सरोवरां दे विच जल सरोवर मद जल आ सरोवरां दे विच जल, हाँ जी पवन के वस हवा दे वस हुंदा हवा दे पवन कहिए हवा हवा दे वस हुंदा, चंचल होया कहूँ कहूँ थेर देखियत है किते ते वो पानी जड़ा सरोवर विच वो चंचल हुंदा, हाँ जी कहूँ कहिए किते किते ते चंचल हुंदा हिलदा कहूँ थेर किते टिकया होया देखीदा है, इसे तरह ब्रह्म भी चेतन ते जड़ जूना विच प्रकाश हो रहा है, किदा कसूर किदा वा जड़ा अंतकरण रूपी घड़े विच बुद्धि रूप जालिया उहदा कसूर है, हुण जल हिलदा घड़े विच हाँ जी, ते ओ जल हिलदा वा घड़े दा, उत्ते सूजत नहीं ना हिलण डिया, सूज दे उसे तरह ही। कोई सरोवर या बड़ा तगड़ा, उहदे विच पानी भरिया होया, वो जिहड़ा पानी भरिया होया वा, हवा आ रही है ते हवा आने करके पानी हिलण डिया, सूरज नहीं ना हिलण डिया, सूरज दिखता ही नहीं पूरा, वेखो किदां फिर थोड़ा थोड़ा दिखता, जां सूरज का प्रकाश शुद्ध नहीं दिखता, ना आकाश दिखता, ते ओ हवा करके पानी हिलण डिया, सूरज उत्थे टिकया जिथे है, सूरज च कोई हिल जुल नहीं है, सूरज अपनी चाल से चल रहा है, पर वो पानी दे उपाधि करके सूरज भी जड़ा हिलदा नज़र आता, ते ओहो टुटा भज्जा जिहा नज़र आता है, चंचल हुंदा नज़र आता, जे पानी टिका होवे सूरज भी टिका नज़र आता। इसे प्रकार पवन के वस जैसे सरोवर मद जल सरोवर दे विच जिवें जल आ हवा दे वस आ, ते किते चंचल होया हुंदा, जिथे पानी टिका हुंदा ते टिका देखी जाता है। इसे तरह अंतःकरण रूपी जिहड़ा है सरोवर आ, बुद्धि रूप च जल भरिया होया वा, वो जदों पदार्थां करके बुद्धि जिहड़ी है चंचल हुंदी आ, ते उदों चंचल होने करके चेतन जिहड़ा वा ना, सूरज रूपी चेतन, ब्रह्म रूपी चेतन, ब्रह्म रूपी सूरज, आत्मा रूपी सूरज, फिर वो नजरी नहीं आता। हाँ जी, वो टिक दिखता नहीं, जे पानी में सूरज नहीं दिखता, तो चंचल तो है बुद्धि पदार्थां करके। हाँ जी, पदार्थ मिल गए तो बुद्धि नूं सुख हो जाता, नहीं मिलते बुद्धि नूं दुख हो जाता। पानी च रोड़े वजदे आ, तो पानी जिहड़ा है उहदे विच एकदम ही दराड़ पैंदी है, सोटा वजदा च दराड़ पैंदी है। इस तरह बुद्धि रूप पानी दे विच जिहड़े है पदार्थां रूपी जिहड़े विषयां रूपी डंडे वजदे आ, विषयां रूपी रोड़े वजदे आ, बुद्धि चंचल हुंदी आ, जदों सिमरन अभ्यास ये बुद्धि करदी आ उदों ये जिहनूं टका हुंदा, जिवें पानी विच टका होने करके सूरज एक थां प्रकाश होया नजरी आउंदा है, एक थां टिकया नजरी आउंदा, इस तरह चेतन टिकया नजरी आउंदा, जदों सिमरन अभ्यास करदे बुद्धि दी चंचलता खत्म हो जाती, उदों ये बुद्धि टिक जाती। जिन्ना चिर ये मन चंचल या अंतःकरण चंचल आ, उन्ना चिर वो चेतन का प्रकाश एक थां नजरी नहीं आ सकता, वो जिवें सूरज टुटा भज्जा बराबर नहीं नज़र आता, हिलिया रहिंदा, पानी भी मैला होवे फिर वो हिलदा होवे, सूरज नज़री कित्थों आउणा, बुद्धि पापां करके मैली भी होवे, बुद्धि रूप जल अंतकार रूपी सरोवर च, फिर वो चंचल होवे, हिलदी पानी बुद्धि रूप पदार्थां वेख के हिलदी चंचल हो रही है, फिर बुद्धि मैली है पापां करके, फिर वो चेतन दा किथे सत्संग जी निवास, किथे चेतन दिखे, किथे उहदा प्रकाश होवे नजरी आवे। मैले पानी च भी सूरज दा प्रकाश पै रहा, कसूर पानी, पानी हिल रहा, पानी हिल भी रहा, पानी मैला भी है, सूरज दिखाई नहीं दूगा। इसे तरह बुद्धि पापां करके मैली भी है, पदार्थां करके चंचल भी है, ते ओ चेतन दा प्रकाश दिस नहीं सकता है। तां ही कहिंदे बुद्धि पाई अस्थिर कर, मन नूं टका कर, ते दुख सुख बुद्धि दी चंचलता करके पदार्थ जदों इनूं मिलन बुद्धि टिक जांदी ते सुख माणदी है, जदों इन्हों नहीं मिलते बुद्धि चंचल होती तो दुख मानती। सो कर्मा दे बस जी दुख सुख भोगना करता, तो उच्चा नीवें जूना फिरदा है, ਅਤੇ ਜਿਵੇਂ ਕਹਿੰਦੇ ਇਹ ਕਿਵੇਂ ਫਿਰਦਾ ਹੈ, ਜਿਵੇਂ ਵੀ ਸਰੋਵਰ ਵਿੱਚ ਜਾਲਿਆ ਉਹ ਹਵਾ ਦੇ ਵਾਸਤੇ, ਜੀਵ ਕੀ ਆ ਕਰਮਾਂ ਦੇ ਵਾਸਤੇ ਆ। ਹਾਂਜੀ, ਸਰੋਵਰ ਵਿੱਚ ਜਾਲਿਆ ਅਤੇ ਉਹ ਪਾ ਹਵਾ ਦੇ ਵਾਸਤੇ ਆ, ਅਤੇ ਜੀਵ ਜਿਹੜਾ ਵਾ ਉਹ ਦੁੱਖ ਸੁੱਖ ਭੋਗਣਾ ਕਰਦਾ ਕਾਹਦੇ, ਕਰਮਾਂ ਦੇ ਵਾਸਤੇ ਆ। ਉਹ ਨੀਚ ਉੱਚ ਵਿੱਚ ਜੂਨਾਂ ਵਿੱਚ ਫਿਰਦਾ ਵਾ, ਅਤੇ ਉਹ ਪਾਣੀ ਵੇਖੋ ਚੰਚਲ ਹੁੰਦਾ ਵਾ, ਕਿਤੇ ਕਿਤੇ ਟਿਕਿਆ ਹੁੰਦਾ ਵਾ। ਇਹ ਬੁੱਧੀ ਜਿਹੜੀ ਹੈ ਨਾ ਸਾਧ ਸੰਗਤ ਜੀ, ਇਹ ਬੁੱਧੀ ਰੂਪ ਆਇਆ ਨਾ ਬਿੰਬ ਪਰਿਓ ਬੁੱਧ ਅਨੇਕ ਲੇਖੀਅਤ ਹੈ, ਅਨੇਕਾਂ ਬੁੱਧੀਆਂ ਵਿੱਚ ਉਸ ਚੇਤਨ ਦਾ ਬਿੰਬ ਪੈ ਰਿਹਾ ਹੈ, ਅਤੇ ਪਰ ਇਹ ਕਸੂਰ ਕਿਹਦਾ ਹੈ, ਬੁੱਧੀ ਦਾ। ਇਹਦੀ ਚੰਚਲਤਾ ਹੀ ਖਤਮ ਹੋ ਜੇ, ਮਨ ਕੀ ਮਤ ਤਿਆਗੋ ਹਰ ਜਨ, ਇਹ ਮਨ ਦੀ ਮਤ ਤਿਆਗੀ ਜਾਏ ਨਾ, ਬੁੱਧੀ ਦੀ ਚੰਚਲਤਾ ਹੀ ਤਿਆਗੀ ਜਾਏ, ਅਤੇ ਇਹ ਟਿਕ ਜਾਏ ਨਾਮ ਅਭਿਆਸ 'ਚ, ਫਿਰ ਕੋਈ ਦੁੱਖ ਸੁੱਖ ਨਹੀਂ ਹੈ। ਇਹ ਤਾਂ ਪਦਾਰਥਾਂ ਕਰਕੇ ਟਿਕਦੀ ਹੈ, ਪਦਾਰਥ ਖੁਸ ਜਾਂਦੇ ਫਿਰ ਚੰਚਲ ਹੋ ਜਾਂਦੀ। ਇਸ ਪ੍ਰਕਾਰ ਜਿਹੜਾ ਬ੍ਰਹਮ ਵੀ ਆ, ਬ੍ਰਹਮ ਵੀ ਚੇਤਨ ਅਤੇ ਜੜ ਜੂਨਾਂ ਵਿੱਚ ਪ੍ਰਕਾਸ਼ ਹੋ ਰਿਹਾ ਹੈ, ਉਹ ਸਾਰੇ ਪਾਸੇ ਪਰਿਪੂਰਨ ਹੋ ਰਿਹਾ ਹੈ। ਸੋ ਅੱਜ ਇੱਥੇ ਸਮਾਪਤੀ ਕਰੀਏ। ਪਵਨ ਕੇ ਵਸ ਜਿਸ ਸਰਵਰ, ਮੱਧ ਜਾਲ ਚੰਚਲ ਹੋਇਆ ਕਹੂੰ ਕਹੂੰ ਥਿਰ ਦੇਖੀਅਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।